कुछ ते कुछ कर देवै हे रत जिन को नर गन सेवै अवसर पाए पीर पुन आए करामात कामल समदाए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वड्डे भाग के दीन दुनिया दे मालक सर्बसांझी वालता दे सांझे रैबर असमाद जैसे जीवां दे कली काल दे जीवां दे उधार करता धन धन श्री गुरु ग्रंथ साहिब जी महाराज पातशाह दे पावन पवित्र चरणा कमलां च संध्या वेले दे सजे हुए दीवाना च जुड़ के सतगुरां दे पावन पवित्र इतिहास की चल रही लड़ीवार कथा बहुत ही अदब सत्कार प्यार नाल सरवण कर रहे पंचम पातशाह शहीदां दे सरताज सतगुरु धन गुरु अर्जन देव साहब जी महाराज जी की शहादत दे प्रसंग चल रहे ने। बहुत ही करुणामयी वैरागमयी कथा है कि पंचम पातशाह श्री गुरु अर्जन देव साहब जी महाराज जी नू दीवान चंदू ने जिस वेले देग दे पानी च उबालिया इहदा मन नहीं पतीजिया उस तो अगले दिन आ के सतगुरां नू ताड़ना भरे लफ्जां विच कई शब्द ने बोले ने और पंजवें पातशाह जी महाराज जी नू तपदे हुए रेते विच बिठाउण वास्ते हुक्म कीता है। तपदा ते खौलदा होया रेता सी उस रेत विच महाराज पंजवें पातशाह नू बिठाया है और रेत विच बिठा के दा मन नहीं पतीजिया ते फिर कड़छे भर भर के रेता दे सतगुरां दे शरीर ते पाए ने। दो पहरां तक सतगुरां दे तन ते रेता पाउंदा रहा थले अग बलदी रही पर सतगुरु सच्चे पातशाह जी अपने आशे तो टस तो मस नहीं होए अड़ोल निश्चे नाल चौंकड़ा मार के बैठे रहे। दो पैरां तो बाद इन्हें सतगुरां नूं रेता तो उठा के फिर बिठाया है सारा शरीर पंचम पातशाह जी का छाले छाले हो गया है सारे तन की चमड़ी अग्नि दे सेक करके जल चुकी है। रात का समा होया ते 84 सिद्धा समेत गोरखनाथ आप प्रगट होया जिहड़े करामाती अजमती लोग सी उन्हां विच खलबली मच गई खड़बड़ाहट मच गई कि यह की हो रहा है। गोरखनाथ ने आके बेनती की महाराज जे आप जी की आग्या होवे ते असी इस पापी चंदू वाली जिहड़ी घर की जगह है उन्नी जगह ही धरती ही पुठी करके उल्टी करके गर्क कर दईए ता जो मुड़ के किसी महापुरख नूं किसी महात्मा नूं किसी संत नूं कोई दुख ना देवे। जे महाराज इहनूं कोई फल ना दिता तो आने वाले समय च महापुरखां नूं हर कोई पकड़ के दुख देवेगा तसीहे देवेगा। पंचम पातशाह जी कहन लगे गोरखनाथ जी ऐसा नहीं होवेगा ये साड़ी अपनी रची हुई रचना है साड़ी अपनी रची हुई लीला है ये किसी जीव दे अख्तियार कुछ नहीं है। तुसी मैनू सिर्फ ये असीस दिओ कि असी अडोल हो के इस निश्चे दे उत्ते अपने प्राण त्याग सकीए अजर जरन की अवस्था नू अपने हिरदे च धारण करके इस अवस्था में ही अडोलता सहित अपना तन त्याग देगी असी तो तन त्यागना ही है। ये सुन के गोरखनाथ के समेत जिन्हें सिद्ध सन ये वापस मुड़े ने और सतगुरु सच्चे पातशाह जी महाराज जी के पास अनेक करामाती पीर आ रहे ने वो भी आके सतगुरां नूं बेनतियां कर रहे ने आओ मन बिरतियां एकाग्र करके सतगुरु जी का पावन पवित्र इतिहास सरवण करिए एकाग्रता बनाउण वास्ते आखिए जी सतनाम
श्री वाहे गुरु साहिब जी
सतनाम
श्री वाहे गुरु साहिब जी चौपाई सुन कर धन धन कह गए गुरु रुख देख न सिद्ध प्रगटे
सतगुरां दे बचन सुन के जिहड़े सिद्ध सन धन गुरु अर्जन साहब धन गुरु अर्जन साहब कहिंदिआं धन धन कह के वापस चले गए ने सतगुरां दा रुख जाण के किसी भी सिद्ध ने अपनी कोई सिद्धि प्रगट नहीं कीती अपनी कोई करामात प्रगट नहीं कीती
छिन मैं कुछ ते कुछ कर दीवें हिरत जिनको नरगन सीवें
नहीं तो सिद्ध एडे करामाती सन इतने अजमती सी कि एक छिन विच कुछ तो कुछ कर सकते सी जो चाहे कर सकते सी इहो जिहे करामाती अजमती सन इन्हां सिद्धां दीआं इहो जिहीआं अजमतां करामातां नूं वेख के ही लोक इन्हां दी सेवा करदे सन इन्हां दा भै मन के इन्हां कोलों डरदे सन
अवसर पाए पीर पुन आए करामात कामल समझाए
जदों अवसर प्राप्त होया ते अनेकां करामाती पीर भी चल के आए सतगुरां दे कोल महाराज गुरु अर्जन साहब सच्चे पातशाह जी कोल पीर आए जिहड़े करामातां विच कामल सन उन्हां करामातां विच कामल पीरां विच इक पीर साईं मियां मीर जी ਇਹ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆਏ ਹਨ
ਨਮੋ ਕਰੀ ਹੋਏ ਖਰੇ ਅਗਾਰੇ ਕਿਉਂ ਤੁਮ ਸੋ ਕਸ਼ਟ ਤਨ ਭਾਰੇ
ਸਤਿਗੁਰਾਂ ਦੇ ਚਰਨਾਂ ਚ ਨਮਸਕਾਰ ਕਰਕੇ ਮਹਾਰਾਜ ਜੀ ਦੇ ਅੱਗੇ ਖਲੋ ਗਏ ਨੇ ਪੀਰ ਜੀ ਹੱਥ ਜੋੜ ਕੇ ਬੇਨਤੀ ਕਰਦਿਆਂ ਕਹਿਣ ਲੱਗੇ ਸਤਿਗੁਰੂ ਆਪ ਜੀ ਆਪਣੇ ਤਨ ਤੇ ਆਪਣੇ ਸਰੀਰ ਤੇ ਇਤਨਾ ਭਾਰੀ ਕਸ਼ਟ ਕਿਉਂ ਸਹਿਣ ਕਰ ਰਹੇ ਹੋ ਇਤਨਾ ਕਸ਼ਟ ਇਤਨਾ ਤਸ਼ੱਦਦ ਆਪ ਜੀ ਆਪਣੇ ਸਰੀਰ ਤੇ ਕਿਉਂ ਝੱਲ ਰਹੇ ਹੋ ਗਰੀਬ ਨਵਾਜ ਜੀ
ਹਤੈ ਦੁਸ਼ਟ ਕੋ ਬਿਲਮ ਨ ਲਾਵੈ ਆਗਿਆ ਤਨਕ ਆਪ ਕੀ ਪਾਵੈ
ਮਹਾਰਾਜ ਜੀ ਆਪ ਜੀ ਦੀ ਤਨਕ ਮਾਤਰ ਆਗਿਆ ਮਿਲ ਜਾਏ ਤੇ ਇਸ ਪਾਪੀ ਚੰਦੂ ਦਾ ਖਾਨਦਾਨ ਹੀ ਖਤਮ ਕਰਕੇ ਰੱਖ ਦੇਈਏ ਇਹਦੀਆਂ ਕੁੱਲਾਂ ਹੀ ਗਰਕ ਕਰਕੇ ਰੱਖ ਦੀ ਇਸ ਪਾਪੀ ਨੂੰ ਹੁਣੇ ਹੀ ਵੇਖਦੇ ਅੱਖ ਦੇ ਫੋੜ ਵਿੱਚ ਮਾਰ ਮੁਕਾਈਏ ਮਹਾਰਾਜ ਜੀ ਆਪ ਜੀ ਦੀ ਸਿਰਫ ਤਨਕ ਮਾਤਰ ਹੀ ਆਗਿਆ ਪ੍ਰਾਪਤ ਹੋ ਜਾਵੇ
ਸਭ ਸੋ ਸਾਦਰ ਬਾਕੀ ਉਚਾਰੇ ਕਿਉਂ ਤੁਮ ਨਾਨਾ ਦ੍ਰਿਸ਼ਟ ਨਿਹਾਰੇ
ਨਾਨਾ ਪ੍ਰਕਾਰ ਦੀ ਦ੍ਰਿਸ਼ਟੀ ਵਾਲੇ ਇਹਨਾਂ ਪੀਰਾਂ ਨੂੰ ਮਹਾਰਾਜ ਜੀ ਉਪਦੇਸ਼ ਦੇਣ ਲੱਗੇ ਸਾਈਂ ਮੀਆਂ ਮੀਰ ਜੀ ਨੂੰ ਕਹਿਣ ਲੱਗੇ ਸਾਈਂ ਜੀ ਕਿਉਂ ਤੁਸੀਂ ਆਪਣੀ ਦ੍ਰਿਸ਼ਟੀ ਵਿੱਚ ਨਾਨਾਪਣੇ ਦੀ ਨਜ਼ਰ ਨਾਲ ਕਿਉਂ ਵੇਖਦੇ ਹੋ ਕਿ ਵਖਰੇਵੇਂ ਦੀ ਦ੍ਰਿਸ਼ਟੀ ਨਾਲ ਕਿਉਂ ਵੇਖਦੇ ਹੋ ਇਹ ਜਿਹੜੀ ਨਾਨਾ ਤਵ ਦੀ ਦ੍ਰਿਸ਼ਟੀ ਹੈ ਵਖਰੇਵੇਂ ਵਾਲੀ ਜਿਹੜੀ ਦ੍ਰਿਸ਼ਟੀ ਹੈ ਇਹਨੂੰ ਆਪਣੇ ਹਿਰਦੇ ਵਿੱਚੋਂ ਤਿਆਗੋ
ਇੱਕ ਆਤਮਾ ਪੂਰਨ ਸੱਚ ਜਗਤ ਅਕਾਰ ਜਾਨ ਸਭ ਕੱਚ
ਉਹ ਆਤਮਾ ਹੀ ਸਾਰਿਆਂ ਵਿੱਚ ਭਰਪੂਰਨ ਹੈ ਚੰਦੂ ਵਿੱਚ ਵੀ ਤਾਂ ਆਤਮਾ ਹੀ ਵਸਦੀ ਹੈ ਨਾ ਪਰਮੇਸ਼ਰ ਦੀ ਇਹਦੇ ਵਿੱਚ ਵੀ ਆਤਮਾ ਵੇਖੋ ਤੁਸੀਂ ਚੰਦੂ ਦਾ ਬਾਹਰਲਾ ਆਕਾਰ ਸਰੀਰ ਨਾ ਵੇਖੋ ਬਾਹਰਲਾ ਜਿਹੜਾ ਆਕਾਰ ਹੈ ਇਹ ਤਾਂ ਕੱਚਾ ਹੈ ਬਿਨਸ ਜਾਣ ਵਾਲਾ ਨਾਸ਼ਵਾਨ ਹੈ ਤੁਸੀਂ ਇਹਦੇ ਅੰਦਰ ਜਿਹੜੀ ਪਰਮੇਸ਼ਰ ਦੀ ਪਰਮਾਤਮਾ ਦੀ ਆਤਮਾ ਹੈ ਉਸ ਇੱਕ ਆਤਮਾ ਨੂੰ ਸਾਰੇ ਜਗਤ ਵਿੱਚ ਵੇਖੋ ਕਿ ਇੱਕੋ ਆਤਮਾ ਸੂਤਰ ਵਾਂਗੂ ਸਾਰਿਆਂ ਵਿੱਚ ਪਰੋਈ ਹੋਈ ਹੈ ਜਿਵੇਂ ਮੋਤੀਆਂ ਦੇ ਵਿੱਚ ਧਾਗਾ ਪਰੋਇਆ ਹੁੰਦਾ ਹੈ ਇੱਦਾਂ ਸਾਰੇ ਸਰੀਰਾਂ ਵਿੱਚ ਸਾਰੇ ਜਗਤ ਵਿੱਚ ਪਰਮਾਤਮਾ ਦੀ ਆਤਮਾ ਪਰੋਈ ਹੋਈ ਹੈ ਉਸ ਇੱਕ ਆਤਮ ਸੱਤਾ ਨੂੰ ਆਪ ਜੀ ਵੇਖਣਾ ਕਰੋ ਔਰ ਇਹ ਨਾਨਾ ਪ੍ਰਕਾਰ ਦੀ ਜਿਹੜੀ ਦ੍ਰਿਸ਼ਟੀ ਦਾ ਭੇਦਵਾਦੀ ਦ੍ਰਿਸ਼ਟੀ ਹੈ ਇਹਦਾ ਤਿਆਗ ਕਰੋ
ਅਮਰੇ ਤਨ ਤਿਆਗਨ ਮੈਂ ਐਸੇ ਕਾਰਨ ਅਨਕ ਜਾਨੀ ਹੈ ਤੈਸੇ
ਸਾਡਾ ਸਰੀਰ ਤਿਆਗਣ ਦੇ ਵਿੱਚ ਸਾਡੇ ਸਰੀਰ ਤਿਆਗਣ ਦੇ ਵਿੱਚ ਅਨੇਕਾਂ ਕਾਰਨ ਹਨ ਕਈ ਕਾਰਨ ਨੇ ਕਿ ਅਸੀਂ ਇਹ ਸਰੀਰ ਤਿਆਗ ਰਹੇ ਹਾਂ ਅਸੀਂ ਤਾਂ ਇਹ ਸਰੀਰ ਤਿਆਗਣਾ ਹੀ ਹੈ ਕਿਉਂਕਿ ਸਾਡੇ ਤਨ ਦੇ ਤਿਆਗਣ ਦਾ ਸਮਾਂ ਜਿਹੜਾ ਹੈ ਉਹ ਨੇੜੇ ਆ ਚੁੱਕਾ ਹੈ ਨਜ਼ਦੀਕ ਆ ਚੁੱਕਾ ਹੈ
ਸਮਾਂ ਸੁਪਹੁੰਚਿਓ ਲੱਕ ਚਿਤ ਰਾਚੇ ਕਰਿਓ ਚਾਹੇ ਹਮ ਸਭ ਕੋ ਸਾਚੇ
ਅਸੀਂ ਸਮਾਂ ਵੇਖਿਆ ਆਪਣੇ ਤਨ ਦਾ ਕਿ ਸਾਡੇ ਸਰੀਰ ਦਾ ਸਮਾਂ ਨੇੜੇ ਆ ਪਹੁੰਚਿਆ ਹੈ ਇਹ ਹੁਣ ਤਨ ਤਿਆਗਣਾ ਇਸ ਕਰਕੇ ਅਸੀਂ ਉਹ ਸਭ ਕੁਝ ਸੱਚ ਕਰਕੇ ਵਿਖਾਉਣਾ ਚਾਹੁੰਦੇ ਹਾਂ ਜੋ ਹੋਣਾ ਹੈ ਉਹੀ ਅਸੀਂ ਪ੍ਰਗਟ ਕਰਕੇ ਵਿਖਾਉਣਾ ਚਾਹੁੰਦੇ ਹਾਂ
ਆਪ ਆਪਣੇ ਥਾਨ ਸਿਧਾਵੋ हमरी खेल बीच न आओ।
ए पीर जी तुहाडा आउणा सिर मथे के तुसी आए हो, पर हुण तुसी वापस आपो अपनियां थावां ते चले जाओ। ये साड़ी अपनी रची हुई खेड है, इहदे विच तुसी किसी प्रकार की दखल अंदाजी ना करो। नाले साहब ने कहा, पीर जी क्या हुआ तन जल रहा, मन शांत है हरि नाम से। तुहानू तन सड़दा वेखदा जलदा वेखदा है, पर असल विच साडा जिहड़ा अंदरला मन है वह वाहिगुरु परमेश्वर दे नाम नाल शीतल ते ठंडा हो रहा है। उत्थे तक चंदू दा भेजिया होया ये सेक नहीं जांदा, उत्थे तक के तपश नहीं पहुँचती, उत्थे तक के गर्मी नहीं पहुँचती। साडा वो हिरदा साडा वो मन ठंडा ठार ते शीतल है। पीर जी तुसी जाओ आपो अपने आसना ते वापस चले जाओ, तुहानू साडी इस खेड दे विच आउण दी लोड़ नहीं, साडी इस खेड विच तुसी ना आओ।
सुनत तन कह कर सब गए, सावधान चाकर सब भए।
सुन के जिन्ने पीर साई मियां मीर जी नाल होर भी कई पीर आए सन, सब सतगुरां दे बचन सुन के धन गुरु धन गुरु धन गुरु कह के वापस मुड़ गए। ते जदों ये आए सन सिद्ध आए सन, उदों जिहड़े जिन्ने सिपाही सन ना पहरे ते खलोते हुए, वो सारे सिपाही बेहोश हो गए सी, मूर्छत हो गए। जदों ये वापस गए, इन्हां दे जाण दी देरी सी कि जिन्ने सिपाही सन उन्हां नूं मुड़ के फिर होश आ गई, सारे सिपाही मुड़ के फिर सावधान हो गए।
कहें परस पर सुबते सारे, चले जात लक चंदू मारे।
वक्त सिपाही सारे सावधान होए ते एक दूजे वल वेखण लगे, एक दूजे वल वेख के गल्लां करदे, कहिंदे पता नहीं की होया सी, इको दम सारिआं नूं नींद आ गई कट्ठिआं नूं। वह कहता भाई, दूजा कहता मैं भी सौ गया सी, दूजा कहता मैं भी सौ गया सी। कहते एक दूजे नूं पुछदिआं गल्लां करदिआं कहते आपां सारे ही सौ गए सी, जे किते गुरु अर्जन साहब जी इत्थों उठ के चले जांदे ते चंदू ने अपना नूं जिउंदिआं नहीं सी छड्डणा। जिहो जिहा क्रूर है चंदू, उहने अपना परिवार तक नहीं सी छड्डणा, उहने सानूं कहाणी च पीड के रख देणा सी।
गै अस ढाल पए सब धानू, एक आसन गुर तेरे सतानू।
इदां कह के जिन्ने सिपाही सन सावधान हो गए, इन्हां ने ढालां ते कृपाना अपने हत्थां च पकड़ियां, त्यार बर त्यार हो के सावधान हो के खलो गए। इधर धन गुरु अर्जन साहब सच्चे पातशाह रात का समय इको आसन ते अडोल बैठे ने, चौथी रात है सतगुरु सच्चे पातशाह जी नूं इको आसन ते बैठे हैं। तीन दिन बीत चुके ने, चार रातां चौथी रात चल रही है, अडोल गुरु पंचम पातशाह धन गुरु अर्जन देव साहब जी महाराज इको आसन ते बैठे हैं।
सकल जामनी गई ब्याए, दिवस चढ़े उठ पापी आए।
सारी रात बैठियां बीत गई है, सिपाही पहरे ते खलोते रहे, पंजवें पातशाह जी महाराज जी भी अडोल समाधि च बैठे ने। अगला दिन चढ़ गया, दिन चढ़िया वेख के चंदू पापी उठिया, क्रूर करमी भैड़े कर्मा च प्रवृत्त होया पापी चंदू उस वक्त उठिया है।
दिवस चढ़े उठ पापी आए,
उस वेले पापी चल के जदों दिन चढ़िया महाराज गुरु अर्जन साहब जी कोल आया।
हृदय विचार है बड़े हथवंता, इतो कष्ट ते नहीं बुलंता।
मन ही मन विचारदा है चंदू, सोचदा है कि गुरु अर्जन साहब बड़े हठी ने, ये तो बड़े हठ दे पक्के ने, अपना हठ नहीं छड्डन वाले हठवंते ने, इन्ने कष्ट मैं इन्हां नूं दित्ते ने कि जे माड़ा जिहा भी सेक किसी दे शरीर नूं लग जाए तो बंदा हाए दुआई मूँह पाउंदा, तो वह चुप नहीं करदा, जबान मूँह च नहीं पाउंदा, पर इहनां नूं इन्ने तसीहे दित्ते, सारा शरीर ब्रिण ब्रिण हो गया, छाले छाले हो गया, तन दी चमड़ी सारी जल चुकी है। इन्ने तसीहे देण दे बावजूद भी अपने मूँह कुछ नहीं बोले, इन्हां अगों कोई जवाब नहीं दिता, अपने मूँह तो सी तक भी इन्हां ने नहीं उचारी।
पै करना ता ना इन माने,
मेरा डर मन के मेरा भय मन के हाले तक इन्हां ने मेरी गल नहीं मनी, ਮੇਰਾ ਡਰ ਕਰਕੇ ਇਹਨਾਂ ਨੇ ਹਾਲੇ ਤੱਕ ਨਾਤਾ ਨਹੀਂ ਮੰਨਿਆ, ਰਿਸ਼ਤਾ ਨਹੀਂ ਮੰਨਿਆ।
ਬਿਨਾ ਤਰਾਸ ਤੇ ਬਾਟ ਬਖਾਨਾ,
ਹਾਲੇ ਵੀ ਨਿਡਰ ਹੋ ਕੇ ਜਵਾਬ ਦਿੰਦੇ ਨੇ। ਜੇ ਮੈਂ ਕੁਝ ਪੁੱਛਦਾ ਤੇ ਨਿਡਰ ਹੋ ਕੇ ਬਿਨਾਂ ਖੌਫ ਤੋਂ, ਬਿਨਾਂ ਡਰ ਤੋਂ, ਬਿਨਾਂ ਭੈ ਤੋਂ ਨਿਰਖੋਫ ਹੋ ਕੇ ਹਾਲੇ ਜਵਾਬ ਦਿੰਦੇ ਨੇ, ਬੋਲਦੇ ਨੇ।
ਬਾਰ ਬਾਰ ਬਾਰੀ ਬੋ ਬਾਰੋ,
ਕੱਲ ਕੋਈ ਥੋੜਾ ਤਸੀਹਾ ਦਿੱਤਾ ਮੈਂ ਇਹਨਾਂ ਨੂੰ, ਦੋ ਪਹਿਰਾਂ ਤੱਕ ਇਹਨਾਂ ਨੂੰ ਬਲਦੇ ਤਪਦੇ ਰੇਤਾ ਵਿੱਚ ਬਿਠਾਈ ਰੱਖਿਆ ਤੇ ਬਾਲ ਬਾਲ ਕੇ ਅੱਗ ਉਸ ਰੇਤੇ ਨੂੰ ਚੰਗੀ ਤਰ੍ਹਾਂ ਤਪਾ ਤਪਾ ਕੇ ਉਹ ਬਾਲੂ ਉਹ ਰੇਤਾ ਮੈਂ ਇਹਨਾਂ ਦੇ ਤਨ ਦੇ ਉੱਤੇ ਪਾਇਆ ਹੈ।
ਅਤ ਤਪਤਾਏ ਥਿਰਿਓ ਮਝਾਰੋ,
ਔਰ ਅਤ ਤਪਤਾ ਕੇ ਉਸ ਬਾਲੂ ਨੂੰ ਰੇਤੇ ਨੂੰ ਮੈਂ ਇਹਨਾਂ ਨੂੰ ਉਹਦੇ ਵਿੱਚ ਖੜਾ ਕੀਤਾ। ਜਦੋਂ ਖਲੋਤਿਆ ਇਹਨਾਂ ਦਾ ਕੁਝ ਨਹੀਂ ਵਿਗੜਿਆ, ਬਿਠਾਇਆ। ਬਿਠਾਉਣ ਤੋਂ ਬਾਅਦ ਫਿਰ ਕੜਛੇ ਭਰ ਭਰ ਕੇ ਤਪਦੇ ਹੋਏ ਰੇਤੇ ਦੇ ਇਹਨਾਂ ਦੇ ਤਨ ਤੇ ਪਾਏ ਨੇ।
ਪ੍ਰਾਨ ਜਾਨ ਲਗ ਹੱਥ ਪਹੁੰਚਾਵੇ,
ਇਹਨੇ ਮੇਰੀ ਗੱਲ ਨਹੀਂ ਮੰਨੀ। ਮੈਨੂੰ ਤਾਂ ਇੱਦਾਂ ਜਾਪਦਾ ਹੈ ਕਿ ਜਦੋਂ ਤੱਕ ਇਹਨਾਂ ਦੇ ਪ੍ਰਾਣ ਨਹੀਂ ਨਾ ਜਾਂਦੇ ਉਦੋਂ ਤੱਕ ਇਹਨਾਂ ਨੇ ਆਪਣਾ ਹੱਥ ਨਹੀਂ ਛੱਡਣਾ।
ਨੇ ਤਿਆਗੋ ਮੈਂ ਜੀਤ ਜੇ ਜਾਵੇ,
ਪਰ ਮੈਂ ਵੀ ਪੱਕਾ ਹੱਠੀ ਹਾਂ। ਜੇ ਇਹ ਨਹੀਂ ਨਾ ਆਪਣਾ ਹੱਠ ਛੱਡਦੇ ਤੇ ਮੈਂ ਵੀ ਆਪਣਾ ਹੱਠ ਨਹੀਂ ਛੱਡਣਾ, ਮੈਂ ਵੀ ਇਹਨਾਂ ਨੂੰ ਜਿਉਂਦਿਆਂ ਨਹੀਂ ਇੱਥੋਂ ਨਿਕਲਣ ਦੇਣਾ। ਜੇ ਇਹਨਾਂ ਨੇ ਆਪਣਾ ਹੱਠ ਨਾ ਛੱਡਿਆ ਤੇ ਮੈਂ ਵੀ ਇਹਨਾਂ ਨੂੰ ਇਸ ਜਗ੍ਹਾ ਤੋਂ ਜਿਉਂਦਿਆਂ ਬਾਹਰ ਨਹੀਂ ਜਾਣ ਦੇਣਾ।
ਅੱਜ ਤਪਤ ਕਰ ਲੋ ਮਿਸਾਲਾ, ਖਰੇ ਕਰੋ ਬੋਲੇ ਤਿਸ ਕਾਲਾ।
ਅੱਜ ਹੋਰ ਤਸੀਹਾ ਦਿੰਦਾ ਇਹਨਾਂ ਨੂੰ, ਅੱਜ ਤਪਦੀ ਹੋਈ ਲੋ ਤਪਾ ਕੇ ਅੱਗ ਦੇ ਉੱਤੇ ਖੌਲਾ ਕੇ ਧੁੱਪ ਨੂੰ ਚੰਗੀ ਤਰ੍ਹਾਂ, ਜਦੋਂ ਚੰਗੀ ਤਰ੍ਹਾਂ ਲੋਹ ਤਪ ਜਾਏਗੀ ਫਿਰ ਉਸ ਤਪਦੀ ਹੋਈ ਲੋਹ ਤੇ ਇਹਨਾਂ ਨੂੰ ਖੜਾ ਕਰਾਂਗਾ, ਫਿਰ ਵੇਖਾਂਗਾ ਮੇਰੀ ਗੱਲ ਮੰਨਦੇ ਕਿ ਨਹੀਂ ਮੰਨਦੇ, ਫਿਰ ਵੇਖਦਾ ਮੂੰਹ ਬੋਲਦੇ ਨੇ ਕਿ ਨਹੀਂ ਬੋਲਦੇ। ਅੱਜ ਤਪਦੀ ਹੋਈ ਲੋਹ ਤੇ ਇਹਨਾਂ ਨੂੰ ਖੜਾ ਕਰਾਂਗਾ।
ਇਮ ਪਾਪੀ ਨੇ ਹਿਰਦੇ ਵਿਚਾਰਾ, ਨਾਤਾ ਦਿਓ ਕਿ ਕਰੋ ਸੰਘਾਰਾ।
ਅੱਜ ਖੜੇ ਕਰਦਾ ਵੇਖਦਾ ਕਿ ਕਿਵੇਂ ਬੋਲਦੇ ਨੇ ਕਿ ਨਹੀਂ ਬੋਲਦੇ ਆਪਣੇ ਮੂੰਹੋਂ ਕੁਝ। ਕਹਿੰਦੇ ਏਦਾਂ ਇਸ ਪਾਪੀ ਚੰਦੂ ਨੇ ਆਪਣੇ ਹਿਰਦੇ ਚ ਇਹਦੀ ਗੱਲ ਦੀ ਵਿਚਾਰ ਕੀਤੀ ਹੈ, ਕਹਿੰਦਾ ਜਾਂ ਤਾਂ ਮੈਂ ਨਾਤਾ ਦੇ ਕੇ ਰਹਾਂਗਾ ਤੇ ਜਾਂ ਫਿਰ ਇਹਨਾਂ ਦਾ ਸੰਘਾਰ ਕਰ ਦਿਆਂਗਾ।
ਕਹਿ ਕਰ ਦੀਰਗ ਲੋ ਮੰਗਾਈ, ਤਰ ਉਪਰ ਤਰ ਅਗਨ ਜਲਾਏ।
ਕਹਿ ਕੇ ਨੇ ਇੱਕ ਵੱਡੀ ਸਾਰੀ ਲੋਹ ਮੰਗਾਈ, ਵੱਡੀ ਲੋਹ ਮੰਗਾਈ ਤੇ ਲੋਹ ਚੁੱਲ੍ਹੇ ਤੇ ਰੱਖ ਕੇ ਆਖਿਆ ਵੀ ਥੱਲੇ ਅੱਗ ਬਾਲ ਦਿਓ, ਭਾਂਬੜ ਮਚਾ ਦਿਓ ਅੱਗ ਦੇ ਕੇ ਲੋਹ ਤਪ ਕੇ ਲਾਲ ਸੁਰਖ ਤਾਂਬੇ ਵਰਗੀ ਲਾਲ ਹੋ ਜਾਏ, ਅੱਗ ਦੇ ਵਾਂਗਰ ਲਾਲ ਹੋ ਜਾਏ। ਕਹਿੰਦੇ ਇਸ ਤਰ੍ਹਾਂ ਲੋਹ ਨੂੰ ਚੰਗੀ ਤਰ੍ਹਾਂ ਤਪਾਉਣ ਦਾ ਹੁਕਮ ਕੀਤਾ ਹੈ।
ਸਮ ਤਾਂਬੇ ਕੇ ਤਪਤ ਕਰਾਏ, ਦੇਖ ਪਤ ਕੇ ਲੀਏ ਬੁਲਾਏ।
ਬਾਲਣ ਬਹੁਤ ਸਾਰਾ ਬਾਲਣ, ਕਹਿੰਦੇ ਮੜਾ ਮੂੰਹ ਬਾਲਣ ਬਾਲ ਦਿੱਤਾ ਲੋਹ ਦੇ ਥੱਲੇ, ਲੋਹ ਤਪ ਤਪ ਕੇ ਜਦੋਂ ਤਾਂਬੇ ਵਰਗੀ ਹੋ ਗਈ ਨਾ ਲਾਲ ਸੁਰਖ, ਲੋਹਾ ਵੀ ਲਾਲ ਸੁਰਖ ਹੋ ਜਾਂਦਾ ਜਦੋਂ ਪੂਰਾ ਤਪ ਜਾਏ, ਤੇ ਲੋਹੇ ਦੀ ਜਿਹੜੀ ਇਹ ਲੋਹ ਸੀ ਤਪ ਤਪ ਕੇ ਜਦੋਂ ਤਾਂਬੇ ਵਰਗੀ ਲਾਲ ਸੁਰਖ ਹੋ ਗਈ ਤੇ ਤਪੀ ਹੋਈ ਲੋਹ ਵੇਖ ਕੇ ਫਿਰ ਇਹਨੇ ਗੁਰੂ ਅਰਜਨ ਸਾਹਿਬ ਨੂੰ ਬੁਲਾਇਆ, ਕਹਿੰਦਾ ਜਾਓ ਅੰਦਰੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਨੂੰ ਲੈ ਕੇ ਆਓ।
ਇਸ ਪਰ ਖਰੇ ਉਹ ਤਪ ਸੋ ਨਹੀਂ ਤਾਂ ਨਾਤਾ ਲੈ ਵੇਚੋ।
ਸਤਿਗੁਰਾਂ ਨੂੰ ਬੁਲਾ ਕੇ ਲੋਹ ਵਿਖਾਈ, ਲੋਹ ਵਿਖਾ ਕੇ ਕਹਿੰਦਾ ਜੀ ਇਹਦੇ ਤੇ ਖਲੋਣਾ ਪੈਣਾ, ਅੱਜ ਤੁਹਾਨੂੰ ਇਸ ਤਪਦੀ ਹੋਈ ਲੋਹ ਤੇ ਖਲੋਣਾ ਪੈਣਾ, ਜੇ ਇਹਦੇ ਤੇ ਖਲੋਣਾ ਨਹੀਂ ਚਾਹੁੰਦੇ ਤੇ ਫਿਰ ਨਾਤਾ ਕਬੂਲ ਕਰ ਲਓ, ਮੇਰੀ ਜਿਹੜੀ ਕਹੀ ਹੋਈ ਗੱਲ ਹੈ ਉਹਨੂੰ ਮੰਨ ਲਓ, ਮੇਰੀ ਲੜਕੀ ਦਾ ਰਿਸ਼ਤਾ ਮੰਨ ਲਓ, ਨਹੀਂ ਤਾਂ ਤੁਹਾਨੂੰ ਅੱਜ ਇਸ ਲੋਹ ਤੇ ਖੜਾ ਕੀਤਾ ਜਾਏਗਾ।
ਗੁਰੂ ਨਾ ਉੱਤਰ ਦੀਨ ਸਕੋਈ, ਲੋ ਅਰੁਡਨ ਔਰ ਮੈਂ ਹੋਵੇ।
ਸਤਿਗੁਰਾਂ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਕੁਝ ਨਹੀਂ ਬੋਲੇ ਮਹਾਰਾਜ ਸੱਚੇ ਪਾਤਸ਼ਾਹ ਨੇ, ਨਾ ਹਾਂ ਕਹੀ ਨਾ ਕਹੀ, ਮੁੱਖੋਂ ਕੁਝ ਵੀ ਸ਼ਬਦ ਨਹੀਂ ਉਚਾਰਿਆ। ਸਤਿਗੁਰਾਂ ਨੇ ਫੁਰਨਾ ਕੀਤਾ ਕਿ ਹੁਣ ਇਸ ਲੋਹ ਤੇ ਵੀ ਸਵਾਰ ਹੋ ਜਾਈਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਵਿੱਚ ਤਪਦੀ ਹੋਈ ਲੋਹ ਵੀ ਫੁੱਲਾਂ ਦੀ ਸੇਜਾ ਹੀ ਹੈ, ਇੱਕੋ ਬਰਾਬਰ ਹੀ ਹੈ। ਸਾਹਿਬ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਸਮਝੋ ਬਣੀ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਲੋਹ ਤੇ ਸਵਾਰ ਹੋਣ ਵਾਸਤੇ ਫੁਰਨਾ ਕੀਤਾ ਹੈ।
ਆਦ ਚੰਡਾਲ ਜੇ ਕਿਨੋ ਨਿਆਰੇ, ਸਭੀਆਂ ਹਾਹਾਕਾਰੀ ਉਚਾਰੇ।
ਜਿਹੜੇ ਚੰਡਾਲ ਖਲੋਤੇ ਸੀ, ਜਲਾਦ ਖਲੋਤੇ ਸੀ, ਜਿਹਨਾਂ ਨੇ ਤਪਦੀ ਖੌਲ ਦੀ ਲੋਹ ਵੇਖੀ ਨਾ ਕਿ ਇਹਦੇ ਤੇ ਗੁਰੂ ਅਰਜਨ ਸਾਹਿਬ ਨੂੰ ਖੜਾ ਕੀਤਾ ਜਾਣਾ, ਕਹਿੰਦੇ ਵੇਖ ਕੇ ਉਹਨਾਂ ਚੰਡਾਲਾਂ ਤੇ ਜਲਾਦਾਂ ਦੇ ਹਿਰਦੇ ਵੀ ਕੰਬ ਗਏ, ਉਹਨਾਂ ਦੀਆਂ ਅੱਖਾਂ ਵੀ ਭਰ ਆਈਆਂ, ਨੇਤਰ ਭਰ ਆਏ ਕਿ ਇਹੋ ਜਿਹੀ ਲੋਹ ਤੇ ਗੁਰੂ ਅਰਜਨ ਸਾਹਿਬ ਨੂੰ ਖੜਾ ਕੀਤਾ ਜਾਣਾ, ਤਾਂਬੇ ਵਾਂਗੂ ਲਾਲ ਸੁਰਖ ਹੋਈ ਲੋਹ ਦੇ ਉੱਤੇ। ਕਹਿੰਦੇ ਵੇਖ ਕੇ ਚੰਡਾਲਾਂ ਦੇ ਹਿਰਦੇ ਜਿਹੜੇ ਪੱਥਰ ਵਰਗੇ ਹੁੰਦੇ ਨੇ ਨਾ, ਜਲਾਦ ਦਾ ਹਿਰਦਾ ਪੱਥਰ ਹੁੰਦਾ, ਉਹ ਪੱਥਰ ਵਰਗੇ ਹਿਰਦੇ ਜਲਾਦਾਂ ਦੇ ਉਹ ਵੀ ਮੋਮ ਵਾਂਗਰ ਪਿਘਲਣ ਲੱਗੇ ਨੇ, ਉਹ ਵੀ ਵੇਖ ਕੇ ਬੜੇ ਦੁਖੀ ਹੋ ਰਹੇ ਨੇ।
ਇਹ ਚੰਡਾਲਨ ਤੇ ਅਤ ਪਾਪੀ ਰਿਦੇ ਨਾ ਕਰਨਾ ਕੋ ਸਿਉ ਵਿਆਪੇ,
ਹਾਹਾਕਾਰ ਕਰ ਰਹੇ ਨੇ, ਹਾਏ ਇਹਦੇ ਤੇ ਗੁਰੂ ਜੀ ਖੜਨਗੇ, ਪਰ ਇਹ ਪਾਪੀ ਚੰਦੂ, ਉਹ ਜਲਾਦ ਕਹਿ ਰਹੇ ਨੇ, ਚੰਡਾਲ ਕਹਿ ਰਹੇ ਨੇ। ਕਹਿੰਦੇ ਚੰਦੂ ਤਾਂ ਚੰਡਾਲਾਂ ਨਾਲੋਂ ਜਲਾਦਾਂ ਨਾਲੋਂ ਵੀ ਮਹਾਂਪਾਪੀ ਹਥਿਆਰ ਹੈ, ਕਿ ਜਿਹਦੇ ਮਨ 'ਚ ਥੋੜ੍ਹੀ ਜਿੰਨੀ ਵੀ ਕਰੁਣਾ ਨਹੀਂ ਆਈ, ਥੋੜ੍ਹੀ ਜਿੰਨੀ ਵੀ ਦਇਆ ਦੀ ਬਿਰਤੀ, ਥੋੜ੍ਹਾ ਜਿੰਨਾ ਵੀ ਤਰਸ ਇਸ ਪਾਪੀ ਚੰਦੂ ਦੇ ਹਿਰਦੇ 'ਚ ਨਹੀਂ ਆਇਆ।
ਚੜੇ ਲੋ ਪਰ ਭੇਥੇ ਠਾਂਡੇ ਦੇਖ ਦੇਖ ਸਿੱਖਣ ਦੁੱਖ ਬਾਡੇ।
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸਭ ਦੇ ਵੇਖਦਿਆਂ ਵੇਖਦਿਆਂ ਆਪ ਉਸ ਤਪਦੀ ਹੋਈ ਲੋਹ ਤੇ, ਜਿਹੜੀ ਲਾਲ ਸੁਰਖ ਹੋਈ ਤਾਂਬੇ ਰੰਗ ਵਰਗੀ, ਉਸ ਲੋਹ ਤੇ ਮਹਾਰਾਜ ਜੀ ਨੇ ਆਪਣੇ ਮਖਮਲ ਲਾਲੋਂ ਵੀ ਕੋਮਲ ਚਰਨ, ਪਵਿੱਤਰ ਚਰਨ ਉਸ ਲੋਹ ਦੇ ਉੱਤੇ ਜਾ ਰੱਖੇ ਨੇ। ਜਿਸ ਵੇਲੇ ਲੋਹ ਤੇ ਚਰਨ ਰੱਖੇ, ਸਾਹਮਣੇ ਸਿੱਖ ਬੈਠੇ ਵੇਖ ਰਹੇ ਸਨ, ਤਾਹਾਂ ਨਿਕਲ ਗਈਆਂ ਗੁਰੂ ਕਿਆ ਸਿੱਖਾਂ ਦੀਆਂ, ਪਾਤਸ਼ਾਹ ਇਤਨਾ ਤਸੀਹਾ ਇਹ ਦੁੱਖ ਸਾਡੇ ਕੋਲੋਂ ਵੇਖ ਕੇ ਝੱਲਿਆ ਨਹੀਂ ਜਾਂਦਾ, ਚਿੱਤ ਕਰਦਾ ਅਸੀਂ ਆਪਣੇ ਸਰੀਰ ਇਸ ਲੋਹ ਤੇ ਵਿਛਾ ਦੇਈਏ ਤੇ ਤੁਸੀਂ ਸਾਡੇ ਸਰੀਰ ਤੇ ਖਲੋ ਜਾਓ। ਕਹਿੰਦੇ ਇਸ ਤਰ੍ਹਾਂ ਸਿੱਖਾਂ ਦੀਆਂ ਵੀ ਤਾਹਾਂ ਨਿਕਲੀਆਂ, ਵੇਖ ਵੇਖ ਗੁਰੂ ਕੇ ਸਿੱਖ ਵੀ ਦੁਖੀ ਹੋ ਰਹੇ ਨੇ।
ਚਾਹੇ ਜਾਨ ਟਿਕ ਜਾਨ ਨਾ ਦੇਤੇ,
ਸਿੱਖ ਜਾਣਾ ਚਾਹੁੰਦੇ ਨੇ ਰੱਸਿਆਂ ਚੋਂ ਖੁੱਲ ਕੇ ਸਤਿਗੁਰਾਂ ਕੋਲ ਜਾਣਾ ਚਾਹੁੰਦੇ ਨੇ, ਪਰ ਸਿਪਾਹੀ ਡੰਡੇ ਲੈ ਕੇ ਮੋਢਿਆਂ ਤੇ ਸਿਰਾਂ ਤੇ ਖਲੋਤੇ ਨੇ, ਲਾਗੇ ਨਹੀਂ ਜਾਣ ਦਿੰਦੇ,
ਰਸਰਨ ਬੰਦੇ ਡਿੱਡ ਕਰ ਲੇਤੇ,
ਰੱਸਿਆਂ ਦੇ ਨਾਲ ਬੰਨ ਕੇ ਹੋਰ ਕੱਸ ਦਿੰਦੇ। ਜੇ ਸਿੱਖ ਤਰਲੋ ਮੱਛੀ ਹੋ ਕੇ ਰੱਸਿਆਂ ਨੂੰ ਢਿੱਲਾ ਕਰਕੇ ਅੱਗੇ ਵਧਦੇ ਵੀ ਨੇ, ਫੇਰ ਰੱਸਿਆਂ ਨਾਲ ਜੂੜ ਦਿੰਦੇ ਨੇ, ਫਿਰ ਰੱਸਿਆਂ ਨਾਲ ਕੱਸ ਕੇ ਬੰਨ ਦਿੰਦੇ ਨੇ।
ਅਗਨ ਵਿਪਰਜਿਆ ਸੀਲ ਕਰਿਓ,
ਆਹਾ ਖਾਲਸਾ ਜੀ, ਜਿਹੜੀ ਅੱਗ ਸੀ ਨਾ, ਕਹਿੰਦੇ ਅੱਗ ਨੇ ਵੀ ਆਪਣਾ ਸੁਭਾਅ ਉਲਟ ਕਰ ਲਿਆ ਹੈ। ਅਗਨੀ ਦਾ ਦੇਵਤਾ ਉਹ ਵੀ ਡਰ ਰਿਹਾ, ਭੈ ਭੀਤ ਹੋ ਰਿਹਾ, ਭੈ ਵਿੱਚ ਅਗਨ ਕੱਢਾ ਵਿਗਾਰ, ਇਹ ਵੀ ਸਤਿਗੁਰਾਂ ਦੇ ਭੈ ਵਿੱਚ ਜੋ ਹੈ। ਕਹਿੰਦੇ ਅੱਗ ਨੇ ਆਪਣਾ ਸੁਭਾਅ ਵਿਪਰਜਾ ਕਰ ਲਿਆ,
ਡਰਤ ਗੁਰੂ ਤੇ ਤੇਜ ਹਰਿਓ ਹੈ,
ਸਤਿਗੁਰਾਂ ਦਾ ਇੰਨਾ ਡਰ ਹੈ ਅੱਗ ਨੂੰ ਕਿ ਅੱਗ ਨੇ ਵੀ ਆਪਣਾ ਤੇਜ ਹਰ ਲਿਆ, ਆਪਣੇ ਤੇਜ ਨੂੰ ਮਾਨੋ ਜਿਵੇਂ ਸ਼ੀਤਲ ਕਰ ਲਿਆ ਹੋਵੇ।
ਤੋ ਗੁਰੂ ਭਗਤਰਵਾ ਜਾਰੇ, ਪਾਪੀ ਬੈਠੇ ਉਸ ਮੁਖ ਨਿਆਰੇ।
ਤਵੀ ਉੱਤੇ ਜਦੋਂ ਸਾਹਿਬਾਂ ਨੇ ਆਪਣੇ ਚਰਨ ਰੱਖੇ ਤੇ ਸਾਹਿਬਾਂ ਦੇ ਚਰਨਾਂ ਦੀ ਜਿਹੜੀ ਥੱਲੜੇ ਪਾਸੇ ਚਰਬੀ ਸੀ ਉਹ ਢਲ ਕੇ ਸੜਦੀ ਸ਼ੁਰੂ ਹੋ ਗਈ, ਚਰਬੀ ਢਲ ਗਈ ਸਾਹਿਬ ਸੱਚੇ। ਇੱਥੇ ਨੀ ਜਗਾਰਾ ਛੱਡੀਦਾ ਭਾਈ, ਸਾਡੇ ਗੁਰਸਿੱਖਾਂ ਨੂੰ ਇਹ ਵੀ ਨਹੀਂ ਪਤਾ ਵੀ ਕਿੱਥੇ ਜਕਾਰਾ ਛੱਡਣਾ ਕਿੱਥੇ ਨਹੀਂ ਛੱਡਣਾ, ਬਸ ਆਪਣੇ ਅਵੇਸ਼ ਵਿੱਚ ਆ ਕੇ ਉਸੇ ਭਾਵ ਦੇ ਮੁਤਾਬਕ ਕਿ ਜਿੱਥੇ ਆਪਣੇ ਮਨ ਨੂੰ ਥੋੜ੍ਹਾ ਜਿਹਾ ਰਸ ਆਉਣ ਲੱਗ ਪਿਆ ਜਕਾਰਾ ਛੱਡਣ ਲੱਗ ਪੈਂਦੇ। ਜਕਾਰੇ ਦੀ ਜਿੱਥੇ ਲੋੜ ਹੋਵੇ ਉੱਥੇ ਜਕਾਰਾ ਛੱਡਣਾ ਚਾਹੀਦਾ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀਆਂ ਜਿਹੜੀਆਂ ਤਲੀਆਂ ਸਨ ਉਹ ਜਲ ਕੇ ਸਾਰੀ ਲੋਹ ਦੇ ਉੱਤੇ ਵਿਛਣ ਲੱਗ ਪਈਆਂ, ਚਰਬੀ ਢਲ ਗਈ ਹੈ।
ਪਾਪੀ ਬੈਠਿਓ ਸਮੁਖ ਨਿਆਰੇ,
ਜਲਾਦ ਰੋ ਰਹੇ ਨੇ, ਚੰਡਾਲ ਰੋ ਰਹੇ ਨੇ, ਸਿਪਾਹੀ ਰੋ ਰਹੇ ਨੇ, ਸਾਹਮਣੇ ਬੈਠੇ ਗੁਰਸਿੱਖਾਂ ਦੇ ਨੇਤਰ ਭਰੇ ਹੋਏ ਨੇ, 33 ਕਰੋੜ ਦੇਵਤੇ ਰੋ ਰਹੇ ਨੇ, ਸਭ ਦੇ ਮਨ 'ਚ ਕਰੁਣਾ ਹੈ, ਪਰ ਇੱਕ ਪਾਪੀ ਚੰਦੂ ਦਾ ਮਨ ਨਹੀਂ ਡੋਲਿਆ, ਉਹ ਸਾਹਮਣੇ ਬੈਠਾ ਕਠੋਰ ਬਣਿਆ ਵੇਖ ਰਿਹਾ ਹੈ, ਕਠੋਰ ਬਣਿਆ ਹਿਰਦਾ ਬੜਾ ਕਠੋਰ ਤੇ ਸਾਹਮਣੇ ਬੈਠਾ ਵੇਖੀ ਜਾ ਰਿਹਾ।
ਪੁਨ ਕਹਿ ਕਰ ਤਰ ਅਗਨ ਜਰਾਈ,
ਕਹਿੰਦਾ ਲੱਗਦਾ ਇਹਨਾਂ ਨੂੰ ਸੇਕ ਨਹੀਂ ਪਿਆ ਲੱਗਦਾ, ਹੋਰ ਅੱਗ ਬਾਲੋ ਥੱਲੇ, ਕਹਿ ਕਹਿ ਕੇ ਲੋਹ ਦੇ ਥੱਲੇ ਹੋਰ ਅੱਗ ਦੇ ਭਾਂਬੜ ਮਚਵਾਏ, ਹੋਰ ਅੱਗ ਬਲਵਾਈ ਹੈ।
ਪੂਰਬ ਕੇ ਸੰਸਰ ਤਪਤਾਏ,
ਲੋਹ ਪਹਿਲਾਂ ਤਪੀ ਹੋਈ ਥੋੜੀ ਜਿਹੀ, ਜਦੋਂ ਠੰਡੀ ਹੋਈ ਇਹਨੇ ਹੋਰ ਲੋਹ ਨੂੰ ਤਪਾ ਦਿੱਤਾ, ਫਿਰ ਪਹਿਲਾਂ ਵਾਂਗੂ ਉਸ ਲੋਹ ਨੂੰ ਤਪਾ ਕੇ ਲਾਲ ਸੁਰਖ ਕਰ ਦਿੱਤਾ।
ਚਿਤ ਬਾਂਛਤ ਹੋਏ ਦੁੱਖ ਤੇ ਦੀਨ,
ਸੋਚਦਾ ਆਪਣੇ ਚਿੱਤ ਵਿੱਚ, ਚਾਹੁੰਦਾ ਹੈ ਚੰਦੂ ਕਿ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੁੱਖ ਦੇ ਨਾਲ ਛਿੱਜ ਜਾਣ, ਇੱਕ ਵਾਰੀ ਟੁੱਟ ਜਾਣ, ਇਹਨਾਂ ਦੁੱਖ ਇਹਨਾਂ ਨੂੰ ਦਇਆ ਕਿ ਇਹਨਾਂ ਨੂੰ ਦੁੱਖ ਝੱਲਿਆ ਨਾ ਜਾਵੇ।
ਮਨੈ ਨਾਤਾ ਡਰ ਚਿਤ ਚੀਨ,
ਮੇਰਾ ਡਰ ਮੰਨ ਕੇ, ਮੇਰਾ ਭੈ ਮੰਨ ਕੇ, ਮੇਰੀ ਗੱਲ ਮੰਨ ਲੈਣ, ਜੋ ਮੈਂ ਇਹਨਾਂ ਨੂੰ ਕਹਿ ਰਿਹਾ ਉਹ ਮੰਨ ਲੈਣ।
ਤਿਸ ਦਿਨ ਸਤਿਗੁਰ ਕਛੂ ਨਾ ਬੋਲੇ, ਤਪਤ ਲੋ ਪਰ ਥਿਰੇ ਅਡੋਲੇ।
ਦਿਨ ਵੀ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਮੁਖੋਂ ਕੁਝ ਨਹੀਂ ਬੋਲੇ, ਤਪਦੀ ਹੋਈ ਲੋਹ ਦੇ ਉੱਤੇ ਅਡੋਲ ਖਲੋਤੇ ਰਹੇ। ਜਦੋਂ ਪੈਰਾਂ ਦੀ ਚਰਬੀ ਢਲ ਗਈ, ਵੇਖ ਕੇ ਪਾਪੀ ਦਾ ਮਨ ਨਹੀਂ ਭਤੀਜਿਆ ਤੇ ਕਹਿੰਦਾ ਹੁਣ ਇਹਦੇ ਉੱਤੇ ਚੌਂਕੜਾ ਮਾਰ ਕੇ ਬਹਿ ਜਾਓ। ਮਹਾਰਾਜ ਸੱਚੇ ਪਾਤਸ਼ਾਹ ਬਲਦੀ ਤਪਦੀ ਲੋਹ ਤੇ ਬੈਠ ਗਏ, ਥਿਰੇ ਰਹੇ। ਕੁਝ ਵੀ ਉਸ ਦਿਨ ਮਹਾਰਾਜ ਜੀ ਨੇ ਕੋਈ ਸ਼ਬਦ ਵੀ ਆਪਣੇ ਮੁਖੋਂ ਨਹੀਂ ਬੋਲਿਆ, ਚੰਦੂ ਨੂੰ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ।
ਜਰਤ ਚਰਮੇ ਆਪਣੇ ਦਿਖ ਰਾਵੈ, ਅਗਨ ਤਾਪ ਤੇ ਪੀਰ ਨਾ ਪਾਵੈ।
ਸਾਰੇ ਸਰੀਰ ਦੀ ਚਮੜੀ ਜਲ ਰਹੀ ਹੈ, ਇਹ ਵੀ ਸਤਿਗੁਰਾਂ ਦੀ ਆਪਣੀ ਲੀਲਾ ਹੈ। ਆਪ ਵਿਖਾ ਰਹੇ ਨੇ ਆਪਣੀ ਸੜਦੀ ਹੋਈ ਚਮੜੀ ਨੂੰ, ਅਗਨੀ ਦੇ ਤਾਪ ਨਾਲ ਸਤਿਗੁਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਪੀੜਾ ਨਹੀਂ ਵਿਆਪ ਰਹੀ। ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਗਨੀ ਨਾਲ ਸੜੀ ਹੋਈ ਚਮੜੀ, ਉਹ ਮਹਾਰਾਜ ਜੀ ਢਲੀ ਹੋਈ ਚਰਬੀ, ਉਹ ਚੰਦੂ ਦੇ ਸਮੇਤ ਸਾਰਿਆਂ ਨੂੰ ਵਿਖਾ ਰਹੇ ਨੇ।
ਅਜ਼ਮਤ ਨੈ ਜਾਣੈ ਕਿਮ ਇਹ, ਪਰੇ ਫਲੂ ਹੈ ਸਗਰੇ ਦੇਹੇ।
ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਹ ਕੌਤਕ ਤਾਂ ਵਿਖਾ ਰਹੇ ਨੇ, ਸਰੀਰ ਦੀ ਚਮੜੀ ਜਲੀ ਹੋਈ ਤਾਂ ਵਿਖਾ ਰਹੇ ਨੇ ਕਿ ਕਿਤੇ ਚੰਦੂ ਵਰਗਾ ਪਾਪੀ ਸਾਡੀ ਕਰਾਮਾਤ ਵੇਖ ਕੇ ਝੁੱਕ ਨਾ ਜਾਏ। ਹਾਲਾਂਕਿ ਸਤਿਗੁਰਾਂ ਦੇ ਤਨ ਤੇ ਅਗਨੀ ਨਾਲ ਕੋਈ ਛਾਲੇ ਨਹੀਂ ਸੀ ਹੋਣ ਵਾਲੇ, ਪਰ ਮਹਾਰਾਜ ਵਿਖਾਏ। ਮਾਨਵੀ ਲੀਲਾ ਦਾ ਪੂਰਾ ਠਾਠ ਸਾਹਿਬ ਨੇ ਰਚਿਆ ਹੋਇਆ, ਜੋ ਮਨੁੱਖੀ ਸਰੀਰ ਨਾਲ ਅਗਨੀ ਦੇ ਸੰਬੰਧ ਨਾਲ ਹੁੰਦਾ ਉਹ ਹੋ ਰਿਹਾ। ਇਸ ਕਰਕੇ ਵਿਖਾ ਰਹੇ ਨੇ ਕਿ ਕਿਤੇ ਇਹ ਸਾਡੀ ਅਜ਼ਮਤ ਨਾ ਜਾਣ ਲਵੇ, ਚੰਦੂ ਸਾਡੀ ਕਰਾਮਾਤ ਨਾ ਜਾਣ ਲਵੇ। ਸਾਹਿਬਾਂ ਦੇ ਸਾਰੇ ਤਨ ਉੱਤੇ, ਸਾਰੇ ਸਰੀਰ ਉੱਤੇ, ਸਾਰੀ ਦੇਹੀ ਉੱਤੇ ਫਲੂਹੇ ਜੰਮੇ ਹੋਏ, ਛਾਲੇ ਜਿਹੜੇ ਸਾਰੇ ਤਨ ਦੇ ਉੱਤੇ ਛਾਏ ਹੋਏ ਨੇ।
ਧੀਰ ਨਹੀਂ ਪ੍ਰਤੀਤੀ ਪਾਵੈ, ਜਾਂ ਤੇ ਆਪਣੋ ਦੁੱਖ ਦਿਖ ਰਾਵੈ।
ਚੰਦੂ ਵਰਗੇ ਵੇਖ ਕੇ ਸਾਡੇ ਮਨ, ਸਾਡੇ ਸਰੀਰ ਦੀ ਦਸ਼ਾ ਨੂੰ ਪਹਿਲੀ, ਜੇ ਅਸੀਂ ਨਾ ਜਲਦਾ ਹੋਇਆ ਤਨ ਵਿਖਾਇਆ ਤੇ ਵੇਖ ਕੇ ਕਿਤੇ ਇਹਨਾਂ ਦੇ ਮਨ 'ਚ ਸਾਡੇ 'ਤੇ ਪ੍ਰਤੀਤ ਨਾ ਆ ਜਾਏ। ਇਸ ਕਰਕੇ ਸਤਿਗੁਰਾਂ ਨੇ ਆਪਣੇ ਤਨ ਦੇ ਇਸ ਦੁੱਖ ਨੂੰ ਪ੍ਰਗਟ ਕਰਕੇ ਇਹਨਾਂ ਨੂੰ ਵਿਖਾਇਆ ਹੈ।
ਰਹੇ ਜਾਮ ਲਗ ਠਾਂਡੇ ਉੱਪਰ, ਪੁਨ ਉਤਰਾਏ ਥਿਰ ਗੁਰ ਭੂਪਰ।
ਇੱਕ ਪੈਰ ਤੱਕ, ਇੱਕ ਪੈਰ 3 ਘੰਟਿਆਂ ਦਾ ਹੁੰਦਾ ਹੈ। ਇਹ ਉਹ ਤਪਦੀ ਲੋਹ ਸੀ, ਜਿਸ ਤਪਦੀ ਹੋਈ ਖੌਲਦੀ ਹੋਈ ਲੋਹ ਦੇ ਉੱਤੇ ਕੋਈ ਮਾੜਾ ਜਿਹਾ ਹੱਥ ਰੱਖੇ ਤੇ ਚਮੜੀ ਚੜ ਜਾਏ, ਟਲ ਜਾਏ। ਉਸ ਲੋਹ ਤੇ ਇੱਕ ਪੈਰ ਤੱਕ ਸਤਿਗੁਰੂ ਜੀ ਥਿਰੇ ਰਹੇ, ਇੱਕ ਪੈਰ 3 ਘੰਟਿਆਂ ਤੱਕ ਥਿਰੇ ਰਹੇ। ਸਾਰੇ ਕਾਇਨਾਤ ਦੀਆਂ ਜਿੰਨੀਆਂ ਗੁਪਤ ਸ਼ਕਤੀਆਂ ਸਨ ਇੱਕ ਵਾਰੀ ਸਭ ਵਿਚਲਿਤ ਹੋ ਗਈਆਂ, ਖੜੀਆਂ ਸਨ ਸਤਿਗੁਰਾਂ ਦੇ ਸਾਹਮਣੇ ਕਿ ਬਸ ਥੋੜ੍ਹਾ ਜਿੰਨਾ ਇਸ਼ਾਰਾ ਕਰ ਦੇਣ ਤੇ ਸਭ ਕੁਝ ਗਰਕ ਕਰਕੇ ਰੱਖ ਦਈਏ। ਪਰ ਮਹਾਰਾਜ ਅਡੋਲ ਬੈਠੇ ਰਹੇ, ਅੱਜ ਤਾਂ ਕੁਝ ਬੋਲੇ ਤੱਕ ਵੀ ਨਹੀਂ, ਆਪਣੀ ਰਸਨਾ ਤੋਂ ਕੁਝ ਵੀ ਸਤਿਗੁਰਾਂ ਨੇ ਅੱਜ ਸ਼ਬਦ ਨਹੀਂ ਉਚਾਰਿਆ। ਜਦੋਂ ਇੱਕ ਪੈਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਅਡੋਲ ਖਲੋਤੇ ਰਹੇ, ਫਿਰ ਸਤਿਗੁਰਾਂ ਨੂੰ ਧਰਤੀ ਦੇ ਥੱਲੇ ਉਤਾਰਿਆ ਹੈ।
ਪਚਿਉਰ ਦੇ ਬੋਚ ਤੈ ਉਪਾਇਆ, ਬੋਲਿਓ ਨਹੀਂ ਤ੍ਰਾਸ ਮੈਂ ਪਾਇਆ।
ਚੰਦੂ ਹਾਰ ਗਿਆ ਆਖਿਰਕਾਰ ਤਸੀਹੇ ਦੇ ਕੇ, ਤੇ ਆਪਣੇ ਚਿੱਤ 'ਚ ਵਿਆਕੁਲ ਹੋਇਆ, ਸੋਚਦਾ ਕਈ ਉਪਾਅ ਸੋਚਦਾ, ਕਹਿੰਦਾ ਸਾਰੇ ਉਪਾਅ ਕਰਕੇ ਵੇਖ ਲਏ ਨੇ, ਤਨ ਦੇ ਇਹਨਾਂ ਦੀ ਚਮੜੀ ਚਰਬੀ ਤੱਕ ਸਾਰੀ ਢਲ ਚੁੱਕੀ ਹੈ, ਹੱਡੀਆਂ ਨੂੰ ਡਾਕਟਰ ਸਰ ਮੁਹੰਮਦ ਲਤੀਫ ਨੇ ਲਿਖਿਆ, ਕਹਿੰਦਾ ਵੇਖਣ 'ਚ ਇੱਦਾਂ ਜਾਪਦਾ ਸੀ ਕਿ ਗੁਰੂ ਅਰਜਨ ਸਾਹਿਬ ਦੇ ਸਰੀਰ ਦੀਆਂ ਹੱਡੀਆਂ ਲਾਲ ਸੁਰਖ ਹੋਈਆਂ ਅੱਗ ਨਾਲ, ਕਿ ਜਾਪਦਾ ਸੀ ਹੁਣੇ ਅੱਗ ਲੱਗੀ ਕਿ ਲੱਗੀ, ਪਰ ਚਿਹਰੇ 'ਤੇ ਉਹੀ ਉਸੇ ਤਰ੍ਹਾਂ ਦੀ ਕ੍ਰਾਂਤੀ, ਉਸੇ ਤਰ੍ਹਾਂ ਦਾ ਨੂਰ ਸੀ, ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਫਰਕ ਨਜ਼ਰ ਨਹੀਂ ਆਇਆ। ਚੰਦੂ ਵੀ ਵੇਖ ਰਿਹਾ, ਵੇਖ ਕੇ ਸੋਚਦਾ ਕਿ ਅੱਜ ਤਾਂ ਬੋਲੇ ਹੀ ਨਹੀਂ, ਅੱਜ ਤਾਂ ਕੁਝ ਵੀ ਆਪਣੇ ਮੁਖੋਂ ਨਹੀਂ ਉਚਾਰਿਆ, ਨਾ ਬੋਲੇ ਨੇ, ਤੇ ਨਾ ਹੀ ਇਹਨਾਂ ਨੂੰ ਮੇਰਾ ਤਰਾਸ ਲੱਗਾ, ਨਾ ਇਹਨਾਂ ਨੂੰ ਮੇਰਾ ਡਰ ਲੱਗਾ।
ਕੌਣ ਯਤਨ ਕਰੇ ਇਸੇ ਮਨਾਓ,
ਕਿਹੜਾ ਯਤਨ ਕਰਾਂ, ਇਹੋ ਜਿਹਾ ਕਿਹੜਾ ਉਪਾਅ ਕਰਾਂ, ਕਿਸ ਯਤਨ ਨਾਲ ਮੈਂ ਇਹਨਾਂ ਨੂੰ ਮਨਾਵਾਂ, ਕਿਵੇਂ ਇਹ ਮੇਰੀ ਗੱਲ ਮੰਨ ਲੈਣ।
ਉਹ ਸੰਕਟ ਐਸੇ ਦਿਖਰਾਵਾਂ,
ਕਿਹੜਾ ਇਹੋ ਜਿਹਾ ਸੰਕਟ ਮੈਂ ਇਹਨਾਂ ਨੂੰ ਵਿਖਾਵਾਂ ਕਿ ਜਿਸ ਨੂੰ ਵੇਖ ਕੇ ਡਰ ਜਾਣ, ਮੇਰਾ ਭੈ ਰੱਖਣ ਤੇ ਭੈ ਕਰਕੇ ਮੇਰੀ ਗੱਲ ਮੰਨ ਲੈਣ। ਇਹੋ ਜਿਹਾ ਕਿਹੜਾ ਸੰਕਟ ਇਹਨਾਂ ਨੂੰ ਵਿਖਾਵਾਂ, ਚੰਦੂ ਸੋਚ ਰਿਹਾ ਕਿਹੜਾ ਇਹੋ ਜਿਹਾ ਦੁੱਖ ਇਹਨਾਂ ਨੂੰ ਦੇਵਾਂ।
ਜਿਸ ਤੇ ਅਲਕ ਤਰਾਸ ਕੋ ਪਾਏ, ਬੋਲੇ ਤਾਂ ਚਿੰਨ ਮੋਨ ਹਟਾਏ।
ਇਹੋ ਜਿਹਾ ਕਿਹੜਾ ਸੰਕਟ ਵਿਖਾਵਾਂ ਕਿ ਜਿਹਦੇ ਨਾਲ ਇਹ ਤਰਾਸ ਪਾਵਣ, ਇਹਨਾਂ ਨੂੰ ਡਰ ਹੋਵੇ, ਮੇਰਾ ਮੇਰਾ ਭੈ ਹੋਵੇ ਤੇ ਉਸੇ ਵੇਲੇ ਆਪਣੇ ਮੂੰਹੋਂ ਬੋਲ ਪੈਣ ਤੇ ਆਪਣੀ ਚੁੱਪ ਤੋੜ ਦੇਣ, ਆਪਣੀ ਚੁੱਪ ਤੋੜ ਕੇ ਮੌਨ ਤੋੜ ਕੇ ਆਪਣੇ ਮੂੰਹ ਬੋਲਣ, ਕੁਝ ਤਾਂ ਕਹਿਣ, ਮੈਨੂੰ ਜਵਾਬ ਦੇਣ।
ਇਹ ਬੱਡ ਧਰਮੀ ਧਰਮ ਸੰਭਾਰ, ਪ੍ਰਾਨ ਜਾਤ ਲੋ ਨਹੀਂ ਨਿਵਾਰ।
ਇਹ ਬੜੇ ਵੱਡੇ ਧਰਮੀ ਨੇ, ਇਹ ਆਪਣਾ ਧਰਮ ਸੰਭਾਲਣ ਵਾਲੇ ਨੇ। ਗੁਰੂ ਅਰਜਨ ਸਾਹਿਬ ਧਰਮੀ ਨੇ, ਚੰਦੂ ਜਾਣਦਾ ਹੈ, ਕਹਿੰਦਾ ਇਹ ਬੜੇ ਵੱਡੇ ਧਰਮੀ ਨੇ, ਇਹ ਆਪਣਾ ਧਰਮ ਸੰਭਾਲਣਗੇ, ਪ੍ਰਾਣ ਚਲੇ ਜਾਣ ਪਰ ਆਪਣਾ ਧਰਮ ਨਹੀਂ ਗਵਾਣਗੇ, ਆਪਣਾ ਧਰਮ ਨਹੀਂ ਤਿਆਗਣਗੇ, ਇਹੋ ਜਿਹੇ ਹਠੀ ਹਨ।
ਜਾਂ ਤੇ ਧਰਮ ਹਤਨ ਕੋ ਤਰਾਸਾ,
ਕਰਕੇ ਹੁਣ ਮੈਂ ਕੋਈ ਇਹੋ ਜਿਹਾ ਉਪਾਅ ਕਰਾਂ ਕਿ ਇਹਨਾਂ ਨੂੰ ਡਰਾਵਾ ਦਿਆਂ ਕਿ ਇਹਨਾਂ ਦਾ ਧਰਮ ਨਾਸ ਕਰਨ ਵਾਸਤੇ, ਕਿ ਮੈਂ ਇਹਨਾਂ ਦਾ ਧਰਮ ਨਹੀਂ ਰਹਿਣ ਦਿਆਂਗਾ, ਇਹਨਾਂ ਦੇ ਧਰਮ ਹਰਨ ਦਾ ਤਰਾਸ ਇਹਨਾਂ ਨੂੰ ਦੇਵਾਂ।
ਪੁਨਪੁਰ ਮੋ ਦਿਖਰਾਮੋ, ਪੁਨਪੁਰ ਮੋ ਆਸਾ,
ਧਰਮ ਹਰਨ ਦਾ ਤਰਾਸ ਇਹਨਾਂ ਨੂੰ ਵਿਖਾਵਾਂ ਤੇ ਸ਼ਾਇਦ ਜਦੋਂ ਇਹਨਾਂ ਦਾ ਧਰਮ ਹਰਿਆ ਜਾਏਗਾ, ਉਹ ਵੇਖ ਕੇ ਇਹ ਡਰ ਜਾਣ ਕਿ ਸਾਡਾ ਧਰਮ ਨਾ ਖਤਮ ਹੋਵੇ, ਕਿਉਂਕਿ ਧਰਮੀ ਨੇ, ਇਹ ਪ੍ਰਾਣ ਭਵੇਂ ਚਲੇ ਜਾਣ ਆਪਣਾ ਧਰਮ ਨਹੀਂ ਗਵਾਉਣਗੇ। ਪਰ ਜਦੋਂ ਮੈਂ ਇਹਨਾਂ ਨੂੰ ਵਿਖਾਵਾਂਗਾ ਕਿ ਮੈਂ ਇਹਨਾਂ ਦਾ ਧਰਮ ਹਰਨ ਸਕਦਾ, ਹਰ ਸਕਦਾ, ਇਹਨਾਂ ਨੂੰ ਧਰਮ ਤੋਂ ਡੁਲਾ ਸਕਦਾ, ਤੇ ਹੋ ਸਕਦਾ ਫਿਰ ਡਰ ਜਾਣ ਤੇ ਡਰ ਕੇ ਮੇਰੀ ਗੱਲ ਮੰਨ ਲੈਣ, ਜੋ ਮੈਂ ਕਹਿ ਰਿਹਾ ਇੰਨੇ ਤਸੀਹਾਂ ਨਾਲ ਨਹੀਂ ਮੰਨੇ, ਸ਼ਾਇਦ ਧਰਮ ਜਾਣ ਦੇ ਡਰ ਨਾਲ ਮੇਰੀ ਇਹ ਗੱਲ ਮੰਨ ਲੈਣ।
ਇਮ ਨਿਸ਼ਚੇ ਕਰ ਮੂਰਖ ਮਾਨੀ, ਕਰੀ ਸਿਪਾਹੀਆਂ ਕੇ ਸੰਗ ਬਾਨੀ।
ਇਦਾਂ ਦਾ ਨਿਸ਼ਚਾ ਕਰਕੇ ਇਸ ਮੂਰਖ ਤੇ ਮਾਨੀ ਹੰਕਾਰੀ ਚੰਦੂ ਨੇ ਉਸ ਵਕਤ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ, ਜਿਹੜੇ ਲਾਗੇ ਖੜੇ ਸੀ, ਆਪਣੇ ਸਿਪਾਹੀਆਂ ਨੂੰ ਹੁਕਮ ਕਰਦਾ, ਬੜੇ ਰੋਹ ਤੇ ਗੁੱਸੇ ਵਿੱਚ ਆਇਆ, ਬੋਲਦਾ
ਇੱਕ ਚੱਲ ਜਾਓ ਚੰਡਾਲਨ ਪਾਸ, ਅੱਜ ਭਈ ਕੋ ਗੋ ਬਿਨਾਸ।
ਐਦਾਂ ਕਰੋ ਬਈ, ਤੁਹਾਡੇ ਚੋਂ ਇੱਕ ਬੰਦਾ ਜਾਓ ਚੰਡਾਲਾਂ ਦੇ ਘਰ, ਜਿੱਥੇ ਚੰਡਾਲਾਂ ਦਾ ਘਰ ਹੈ, ਤੇ ਜੇ ਕੋਈ ਗਊ ਅੱਜ ਮਰੀ ਹੈ, ਤੇ ਮਰੀ ਹੋਈ ਗਊ ਜੇ ਕਿਸੇ ਚੰਡਾਲ ਦੇ ਕੋਲ ਹੈ ਅੱਜ, ਤੇ ਜੇ ਕਿਸੇ ਚੰਡਾਲ ਨੇ ਮਰੀ ਹੋਈ ਗਊ ਦਾ ਚਮੜਾ ਲਾਇਆ ਹੋਵੇ,
ਤਿਸ ਕੋ ਚਰਮ ਉਤਾਰਨ ਲਿਆਵੋ, ਸਭ ਸਰੀਰ ਇਸ ਕੋ ਮਡਵਾਵੋ।
ਮਰੀ ਹੋਈ ਗਾਂ ਦਾ ਜਿਹੜਾ ਚਮੜਾ ਨਾ ਚੰਡਾਲ ਦੇ ਘਰੋਂ ਲੈ ਕੇ ਆਓ, ਲਵਾ ਕੇ ਗਊ ਦੇ ਤਨ ਤੋਂ, ਤੇ ਉਹ ਚਮੜਾ ਲਿਆ ਕੇ ਗੁਰੂ ਅਰਜਨ ਸਾਹਿਬ ਦਾ ਸਰੀਰ ਉਸ ਚਮੜੇ ਵਿੱਚ ਮੜ ਦਿਓ, ਉਹ ਜਿਹੜਾ ਚਮੜਾ ਇਹਨਾਂ ਦੇ ਸਾਰੇ ਸਰੀਰ ਤੇ ਮੜਵਾ ਦਿਓ। ਇਹ ਜਿਹੜੇ ਧਰਮੀ ਹੋਣ ਦਾ ਲੋਕਾਂ ਵਿੱਚ ਵਿਖਾਵਾ ਕਰਦੇ ਨੇ, ਇਹਨਾਂ ਦਾ ਮੈਂ ਧਰਮ ਹੀ ਨਹੀਂ ਰਹਿਣ ਦਿਆਂਗਾ। ਜਦੋਂ ਗਊ ਦਾ ਚਮੜਾ ਇਹਨਾਂ ਦੇ ਤਨ ਦੇ ਉੱਤੇ ਮੜਿਆ ਜਾਏਗਾ, ਫਿਰ ਕਾਹਦਾ ਧਰਮ ਰਹੇਗਾ ਇਹਨਾਂ ਦਾ। ਕਹਿੰਦਾ ਉਹ ਗਊ ਦਾ ਚਮੜਾ ਲਿਆਓ ਤੇ ਗਊ ਦਾ ਚਮ ਲਿਆ ਕੇ ਇਹਨਾਂ ਦੇ ਸਰੀਰ ਤੇ ਮੜ ਦਿਓ।
ਸਤਿਗੁਰ ਸ਼ਰੋਣ ਸੁਣਾਏ ਬਖਾਨਾ,
ਇਹ ਗੱਲ ਇਹਨੇ ਜਾਣ ਬੁੱਝ ਕੇ ਉੱਚੀ ਆਵਾਜ਼ ਵਿੱਚ ਗੁਰੂ ਸਾਹਿਬ ਨੂੰ ਸੁਣਾ ਕੇ ਕਹੀ ਕਿ ਸ਼ਾਇਦ ਇਹ ਗੱਲ ਸੁਣ ਕੇ ਪਹਿਲਾਂ ਹੀ ਡੋਲ ਜਾਣ ਕਿ ਗਊ ਦਾ ਚਮੜਾ ਕਿਉਂ ਮੰਗਵਾਉਣ ਲੱਗਾ, ਇਹ ਤਾਂ ਸਾਡੇ ਧਰਮ ਦੇ ਖਿਲਾਫ ਹੋਵੇਗਾ। ਇਸ ਕਰਕੇ ਚੰਦੂ ਨੇ ਗੱਲ ਉੱਚੀ ਜੀ ਬੋਲ ਕੇ ਗੁਰੂ ਸਾਹਿਬ ਨੂੰ ਸੁਣਾਈ ਹੈ।
ਹੋਰ ਹੋਤ ਲਿਆਵੋ ਇਸ ਥਾਨਾ,
ਕੱਲ ਸਵੇਰ ਹੁੰਦਿਆਂ ਹੀ ਗਊ ਦਾ ਚਮੜਾ ਲੈ ਕੇ ਆਓ ਇਸ ਜਗ੍ਹਾ ਤੇ, ਕਿਉਂਕਿ ਆਪਾਂ ਉਸ ਚਮੜੇ ਦੇ ਵਿੱਚ ਗੁਰੂ ਅਰਜਨ ਸਾਹਿਬ ਦੇ ਤਨ ਨੂੰ ਜੜਾਂਗੇ।
ਬੈਠ ਨਿਕਟ ਦੁੱਖ ਦਿਓ ਮਾਨੇ,
ਕੋਲ ਬਹਿ ਕੇ ਮੈਂ ਇਹਨਾਂ ਨੂੰ ਸਾਰੇ ਦੁੱਖ ਦਿਆਂਗਾ, ਕੋਲ ਬਹਿ ਕੇ ਇਹਨਾਂ ਨੂੰ ਤਸੀਹੇ ਦਿਆਂਗਾ, ਉਹ ਗਿੱਲਾ ਚਮੜਾ ਇਹਨਾਂ ਦੇ ਸਰੀਰ ਤੇ ਮੜ ਕੇ ਨਾ, ਤੇ ਫਿਰ ਮੈਂ ਇਹਨਾਂ ਨੂੰ ਧੁੱਪੇ ਬਿਠਾਵਾਂਗਾ, ਜਿਵੇਂ ਜਿਵੇਂ ਉਹ ਚਮੜਾ ਸੁੱਕੇਗਾ ਤੇ ਸਰੀਰ ਇਹਨਾਂ ਦਾ ਨਪੀੜਿਆ ਜਾਏਗਾ, ਕਿ ਛਾਲਿਆਂ ਨਾਲ ਭਰਿਆ ਹੋਇਆ, ਉਹ ਛਾਲੇ ਨਪੀੜੇ ਜਾਣਗੇ, ਸਰੀਰ ਨਪੀੜਿਆ ਜਾਏਗਾ, ਤੇ ਚਮੜੇ ਦੇ ਸੁੱਕਣ ਨਾਲ ਫਿਰ ਜਿਵੇਂ ਇਹਨਾਂ ਦਾ ਤਨ ਸੁੱਕੇਗਾ ਫਿਰ ਇਹਨਾਂ ਦੇ ਪ੍ਰਾਣ ਇਹਨਾਂ ਦੇ ਸਰੀਰ ਚੋਂ ਨਿਕਲਣਗੇ।
ਧਰਮ ਵਿਗਾੜ ਪ੍ਰਾਣ ਪੁਨ ਆਨੇ,
ਤਾਂ ਮੈਂ ਇਹਨਾਂ ਦਾ ਧਰਮ ਵੀ ਵਿਗਾੜ ਦਿਆਂਗਾ ਤੇ ਇਹਨਾਂ ਦੇ ਪ੍ਰਾਣ ਵੀ ਜਾਂਦੇ ਰਹਿਣਗੇ, ਨਾ ਇਹਨਾਂ ਦਾ ਧਰਮ ਰਹੇਗਾ ਤੇ ਨਾ ਹੀ ਇਹਨਾਂ ਦਾ ਪ੍ਰਾਣ ਰਹੇ ਪ੍ਰਾਣ ਰਹਿਣਗੇ। ਜਦੋਂ ਮੈਂ ਗਊ ਦਾ ਚਮੜਾ ਇਹਨਾਂ ਦੇ ਤਨ ਤੇ ਮੜਾਂਗਾ ਤੇ ਫਿਰ ਕਾਹਦਾ ਧਰਮ ਰਹਿ ਜਾਣਾ ਇਹਨਾਂ ਦਾ? ਫਿਰ ਕਹਿੰਦੇ ਨਾ ਧਰਮ ਰਹੇਗਾ ਇਹਨਾਂ ਦਾ ਤੇ ਨਾ ਹੀ ਇਹਨਾਂ ਦੇ ਪ੍ਰਾਣ ਰਹਿਣਗੇ, ਇਹਨਾਂ ਦੇ ਪ੍ਰਾਣ ਹਾਨ ਕਰ ਦਿਆਂਗਾ।
ਇਨਕੈ ਮੂਰਖ ਸਦਨ ਸਿਦਾਰਾ, ਕ੍ਰੋਧੀ ਕਪਟੀ ਬਦ ਹਤਿਆਰਾ।
ਕਹਿ ਕੇ ਮੂਰਖ ਆਪਣੇ ਘਰ ਨੂੰ ਚਲਾ ਗਿਆ। ਇਹੋ ਜਿਹਾ ਮੂਰਖ ਜਿਹੜਾ ਕ੍ਰੋਧੀ ਹੈ, ਕਪਟੀ ਹੈ, ਔਰ ਬੜਾ ਵੱਡਾ ਹਥਿਆਰਾ, ਇਹਦੇ ਤੋਂ ਵੱਡਾ ਹਥਿਆਰਾ ਕੋਈ ਨਹੀਂ। ਗੁਰੂ ਕੀ ਹੱਤਿਆ ਦਾ ਦੋਸ਼ ਦੁਨੀਆਂ ਦੀਆਂ ਸਾਰੀਆਂ ਹੱਤਿਆਵਾਂ ਦੇ ਦੋਸ਼ ਤੋਂ ਵੱਡਾ ਦੋਸ਼ ਹੈ ਗੁਰੂ ਹੱਤਿਆ। ਤੇ ਗੁਰੂ ਸਾਹਿਬ ਦੀ ਹੱਤਿਆ ਦਾ ਦੋਸ਼ ਇਸ ਪਾਪੀ ਚੰਦੂ ਦੇ ਮੱਥੇ ਤੇ ਲੱਗਾ ਹੈ, ਇਹਦੇ ਕਲੰਕ ਇਹਦੇ ਮੱਥੇ ਤੇ ਲੱਗਾ ਹੈ। ਇਸ ਕਰਕੇ ਕਹਿੰਦੇ ਬੜਾ ਵੱਡਾ ਹਥਿਆਰਾ ਹੈ, ਕ੍ਰੋਧੀ ਹੈ, ਕਪਟੀ ਹੈ, ਔਰ ਬਾਹਾਂ ਵੱਡਾ ਪਾਪੀ ਹੈ।
ਸੋ ਦਿਨ ਬੀਤ ਗਏ ਉਹ ਮਿਸ ਆਈ, ਛਾਇਓ ਸਭ ਜਗ ਤਮ ਸਮਦਾਏ।
ਤਾਂ ਚੌਥਾ ਦਿਨ ਬੀਤ ਗਿਆ ਹੈ, ਰਾਤ ਆ ਗਈ ਹੈ, ਪੰਜਵੀਂ ਰਾਤ ਹੈ, ਚੌਥਾ ਦਿਨ ਬਤੀਤ ਹੋ ਚੁੱਕਾ। ਚਾਰ ਦਿਨ ਤੇ ਪੰਜਵੀਂ ਰਾਤ ਇੱਕ ਘੁੱਟ ਪਾਣੀ ਦਾ ਪੀ ਕੇ ਨਹੀਂ ਵੇਖਿਆ ਇਹਨਾਂ ਦਿਨਾਂ ਵਿੱਚ। ਅੱਤ ਦੀ ਗਰਮੀ ਤਪਸ਼ ਪੈਂਦੀ, ਲੂਹਾਂ ਚੱਲਦੀਆਂ ਸਨ ਤੇ ਚੱਲਦੀਆਂ ਹੋਈਆਂ ਲੂਹਾਂ ਨਾਲ ਲੋਕ ਉਦਾਂ ਹੀ ਤਪ ਰਹੇ ਸੀ ਤੇ ਇੱਥੇ ਤਾਂ ਤਪਦੀਆਂ ਲੋਹਾਂ ਤਪਾਈਆਂ ਗਈਆਂ ਨੇ, ਤਪਦਾ ਰੇਤਾ ਤਪਾਇਆ ਗਿਆ ਹੈ, ਇੱਥੇ ਪਾਣੀ ਨੂੰ ਖੁਲਾਇਆ ਗਿਆ ਹੈ ਤੇ ਅਨੇਕਾਂ ਤਸੀਹੇ ਤਪਸ਼ ਭਰੇ ਗੁਰੂ ਸਾਹਿਬ ਨੂੰ ਦਿੱਤੇ ਗਏ ਨੇ ਤੇ ਸਾਹਿਬ ਸੱਚੇ ਪਾਤਸ਼ਾਹ ਨੂੰ ਚਾਰ ਦਿਨ ਤੇ ਪੰਜਵੀਂ ਰਾਤ ਆ ਗਈ ਹੈ, ਪੀਣ ਵਾਸਤੇ ਜਲ ਨਹੀਂ, ਛਕਣ ਵਾਸਤੇ ਭੋਜਨ ਨਹੀਂ, ਔਰ ਇੱਥੋਂ ਤੱਕ ਕਿ ਸਤਿਗੁਰਾਂ ਨੂੰ ਲੇਟਣ ਤੱਕ ਨਹੀਂ ਦਿੱਤਾ ਗਿਆ, ਬਿਠਾਇਆ ਹੀ ਹੋਇਆ। ਅੱਜ ਵੀ ਪੰਜਵੀਂ ਰਾਤ ਆ ਗਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਿਠਾਇਆ ਹੋਇਆ ਹੈ।
ਅਰਧ ਰਾਤ ਜਾਨੀ ਜਦ ਹੋਈ, ਨੁਖਾ ਨੁਖਾ ਅਗੀ ਕੀ ਸੁਣ ਸੁਣ ਸੋਏ।
ਅੱਧੀ ਰਾਤ ਜਦੋਂ ਬੀਤ ਗਈ ਤੇ ਅੱਧੀ ਰਾਤ ਦਾ ਸਮਾਂ ਬੀਤਿਆ ਤੇ ਚੰਦੂ ਦੀ ਜਿਹੜੀ ਨੂੰਹ ਸੀ ਪਾਪੀ ਦੀ, ਇਹ ਨੂੰਹ ਸੀ ਗੁਰੂ ਕੇ ਸਿੱਖ ਦੀ ਬੱਚੀ, ਇਹਦੇ ਲੜਕੇ ਨੂੰ ਵਿਆਹੀ ਹੋਈ ਸੀ, ਪਹਿਲਾਂ ਵੀ ਸਤਿਗੁਰਾਂ ਕੋਲ ਆਈ ਸੀ ਇੱਕ ਵਾਰ, ਉਹ ਸੁਣ ਸੁਣ ਕੇ ਰੋਜ਼ ਦੁਖੀ ਹੁੰਦੀ ਹੈ। ਜਦੋਂ ਉਹਨੂੰ ਪਤਾ ਲੱਗਦਾ ਅੱਜ ਸਤਿਗੁਰਾਂ ਨੂੰ ਇਹ ਤਸੀਹਾ ਦਿੱਤਾ ਹੈ, ਅੱਜ ਇਹ ਤਸ਼ੱਦਦ ਦਿੱਤਾ, ਪਤਾ ਤਾਂ ਲੱਗਦਾ ਸੀ ਘਰ 'ਚ ਜੋ ਰਹਿੰਦੇ ਸੀ, ਚੰਦੂ ਆ ਕੇ ਘਰ ਵੀ ਦੱਸਦਾ ਸੀ, ਸੁਣ ਸੁਣ ਕੇ ਉਹ ਬੱਚੀ ਦੁਖੀ ਹੁੰਦੀ ਸੀ, ਉਹ ਗੁਰਸਿੱਖ ਲੜਕੀ ਦੁਖੀ ਹੁੰਦੀ ਸੀ, ਅੱਧੀ ਰਾਤ ਦਾ ਸਮਾਂ ਉਹ ਸੁਣ ਕੇ ਦੁਖੀ ਹੋ ਰਹੀ ਹੈ।
ਸੰਕਟ ਮਾਂ ਪਾਏ ਕਰ ਰੋਈ,
ਬੜਾ ਭਾਰੀ ਸੰਕਟ ਹੈ, ਸਾਰਿਆਂ ਦੇ ਸਾਹਮਣੇ ਰੋ ਵੀ ਨਹੀਂ ਸੀ ਸਕਦੀ, ਲੁਕ ਲੁਕ ਕੇ ਰੋਂਦੀ ਹੈ। ਤੇ ਜਦੋਂ ਸਾਰੇ ਸੌ ਗਏ ਨੇ, ਉਹ ਲੜਕੀ ਨਹੀਂ ਸੁੱਤੀ, ਚੰਦੂ ਦੀ ਨੂੰਹ ਨਹੀਂ ਸੁੱਤੀ, ਅੱਖਾਂ ਭਰੀਆਂ ਹੋਈਆਂ, ਰੋ ਰਹੀ ਹੈ, ਕੁਰਲਾ ਰਹੀ ਹੈ।
ਖਾਨ ਪਾਨ ਕਰ ਕਰੇ ਨ ਕੋਈ,
ਲੱਗਾ ਕਿ ਸਤਿਗੁਰਾਂ ਨੇ ਕੁਝ ਖਾਨ ਪਾਨ ਨਹੀਂ ਕੀਤਾ, ਉਹ ਗੁਰਸਿੱਖ ਲੜਕੀ ਨੇ ਵੀ ਓਨੇ ਦਿਨ ਕੁਝ ਲੰਗਰ ਪ੍ਰਸ਼ਾਦਾ ਨਹੀਂ ਛਕਿਆ ਕਿ ਜੇ ਮੇਰੇ ਸਾਹਿਬ ਜੀ ਭੁੱਖੇ ਬੈਠੇ ਨੇ ਤੇ ਮੈਂ ਕਿਵੇਂ ਖਾ ਲਵਾਂ, ਇਸ ਪਾਪੀ ਦੇ ਘਰ ਦਾ ਅੱਜ ਤੋਂ ਬਾਅਦ ਮੈਂ ਵੀ ਨਹੀਂ ਖਾਣਾ, ਏਦਾਂ ਸੋਚ ਕੇ ਉਹ ਲੜਕੀ ਵੀ ਰੋ ਰਹੀ ਹੈ, ਕੁਰਲਾ ਰਹੀ ਹੈ। ਸੋਚਦੀ ਅੱਜ ਨਹੀਂ ਮੇਰੇ ਕੋਲੋਂ ਰਿਹਾ ਜਾਂਦਾ, ਮੈਂ ਸਤਿਗੁਰਾਂ ਕੋਲ ਜਾਵਾਂ। ਅੱਧੀ ਰਾਤ ਦਾ ਸਮਾਂ, ਸਾਰੇ ਸੌ ਚੁੱਕੇ ਸੀ ਘਰ ਦੇ, ਚੰਦੂ ਪਾਪੀ ਵੀ ਸੁੱਤਾ ਹੋਇਆ, ਲੜਕੀ ਸੋਚਦੀ ਹੈ, ਚੰਦੂ ਦੀ ਨੂੰਹ ਸੋਚਦੀ ਹੈ ਕਿ ਮੈਂ ਜਾ ਕੇ ਸਤਿਗੁਰਾਂ ਕੋਲ ਗੁਰੂ ਸਾਹਿਬ ਦੀ ਖਬਰ ਤਾਂ ਲਵਾਂ, ਮੇਰੇ ਸਤਿਗੁਰਾਂ ਦਾ ਹਾਲ ਕੀ ਹੈ, ਕਿਹੋ ਜਿਹੀ ਉਹਨਾਂ ਦੀ ਸਰੀਰ ਦੀ ਹਾਲਤ ਹੈ, ਮੈਂ ਜਾ ਕੇ ਵੇਖਾਂ।
ਕਰੈ ਕਹਾ ਸੁਣੋ ਸਭ ਉਰ ਕੇ,
ਜਾ ਕੇ ਪੁੱਛਾਂ ਤਾਂ ਸਹੀ ਮੇਰੇ ਸਤਿਗੁਰੂ ਜੀ ਕੀ ਕਹਿੰਦੇ ਨੇ, ਕੀ ਮੇਰੇ ਵਾਸਤੇ ਹੁਕਮ ਕਰਦੇ ਨੇ।
ਸਭ ਤੇ ਚੋਰੀ ਚੱਲ ਕਰ ਆਏ, ਖਰੇ ਸਿਪਾਹੀ ਛਿੜਕ ਹਟਾਏ।
ਸਾਰੇ ਸੌ ਚੁੱਕੇ ਸੀ, ਸਾਰਿਆਂ ਤੋਂ ਚੋਰੀ ਨਿਕਲ ਕੇ ਉਹ ਲੜਕੀ ਘਰੋਂ ਬਾਹਰ ਨਿਕਲੀ, ਜਿਸ ਹਵੇਲੀ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੈਦ ਕੀਤਾ ਹੋਇਆ ਸੀ, ਉੱਥੇ ਆਈ ਦਰਵਾਜ਼ੇ ਕੋਲ ਤੇ ਅੱਗੇ ਸਿਪਾਹੀ ਖੜੇ ਸੀ, ਸਿਪਾਹੀਆਂ ਨੇ ਝਿੜਕ ਕੇ ਪਿੱਛੇ ਹਟਾ ਦਿੱਤਾ, ਨੇੜੇ ਨਹੀਂ ਆਉਣਾ, ਦੂਰ ਰਹਿ। ਸਿਪਾਹੀਆਂ ਨੇ, ਅੱਧੀ ਰਾਤ ਦਾ ਸਮਾਂ ਸੀ, ਸਿਪਾਹੀਆਂ ਨੇ ਝਿੜਕ ਕੇ ਨੂੰ ਪਿੱਛੇ ਕਰਕੇ ਹਟਾ ਦਿੱਤਾ।
ਤਬ ਕੰਚਨ ਕੇ ਭੁੱਖ ਨਦੀਨ,
ਹੱਥਾਂ ਵਿੱਚ ਕੜੇ ਪਾਏ ਸਨ ਸੋਨੇ ਦੇ, ਉਹ ਹੱਥੋਂ ਲਾਏ ਤੇ ਉਹਨਾਂ ਸਿਪਾਹੀਆਂ ਨੂੰ ਦਿੱਤੇ।
ਅੰਤਰ ਬਰੀ ਦਰਸ ਗੁਰ ਕੀਲ,
ਸਿਪਾਹੀਆਂ ਨੂੰ ਲਾਲਚ ਮਿਲ ਗਿਆ, ਤਵਾ ਮਿਲ ਗਿਆ ਤੇ ਉਹਨਾਂ ਨੇ ਅੰਦਰ ਜਾਣ ਦਿੱਤਾ। ਇਹ ਦਰਵਾਜ਼ਾ ਖੋਲਿਆ ਤੇ ਅੰਦਰ ਚਲੀ ਗਈ।
ਹੱਥ ਜੋੜ ਤਵ ਖਰੀ ਵਿਚਾਰੇ, ਮੈਂ ਅਪਰਾਧਨ ਪ੍ਰਭੂ ਤੁਮਾਰੇ।
ਜੋੜ ਕੇ ਅੱਗੇ ਸਤਿਗੁਰਾਂ ਦੇ ਖਲੋ ਗਈ, ਸਾਹਿਬਾਂ ਦੇ ਤਨ ਦੀ ਹਾਲਤ ਵੇਖੀ, ਵੇਖ ਕੇ ਰੋ ਪਈ ਤੇ ਕਹਿੰਦੀ, ਹੇ ਪਾਤਸ਼ਾਹ, ਮੈਂ ਵੀ ਤੁਹਾਡੀ ਅਪਰਾਧਣ ਹਾਂ, ਮੈਂ ਵੀ ਆਪ ਜੀ ਦੀ ਅਪਰਾਧਣ ਹਾਂ। ਪ੍ਰਭੂ ਜੀ,
ਕਸ਼ਟ ਇਤੇ ਸੁਣ ਜੀਵਤ ਰੇ,
ਮੇਰਾ ਅਪਰਾਧ ਇਹ ਹੈ ਕਿ ਤੁਹਾਡੇ ਇੰਨੇ ਕਸ਼ਟ ਸੁਣ ਕੇ ਵੀ ਮੈਂ ਹਾਲੇ ਤੱਕ ਜਿਉਂਦੀ ਆ, ਮਰੀ ਨਹੀਂ।
ਦੁਸ਼ਟ ਕੁਟੰਬ ਤਜਿਓ ਮੈਂ ਨਹੀਂ,
ਮੈਂ ਇਸ ਦੁਸ਼ਟ ਦਾ ਕੁਟੰਬ ਟੱਬਰ ਪਰਿਵਾਰ ਹਾਲੇ ਤੱਕ ਨਹੀਂ ਛੱਡਿਆ। ਮਹਾਰਾਜ, ਆਪ ਜੀ ਦਾ ਇੰਨਾ ਕਸ਼ਟ ਸੁਣ ਕੇ ਵੀ ਮੈਂ ਜਿਉਂਦੀ ਆ, ਮੇਰਾ ਇਹ ਅਪਰਾਧ ਹੈ ਕਿ ਮਹਾਰਾਜ ਮੈਂ ਇਸ ਦੁਸ਼ਟ ਦਾ ਪਾਪੀ ਦਾ ਘਰ ਤਿਆਗ ਕੇ ਹਾਲੇ ਨਹੀਂ ਮਰੀ।
ਚਲੇ ਨਹੀਂ ਕੁਛ ਮੇਰੋ ਚਾਰਾ, ਨਿਜ ਮਲ ਨੂੰ ਇੱਕ ਹੱਥ ਮਜਾਰਾ।
ਮਹਾਰਾਜ, ਮੇਰਾ ਕੋਈ ਚਾਰਾ ਨਹੀਂ ਪਿਆ ਚੱਲਦਾ, ਕੋਈ ਵਸ ਨਹੀਂ ਪਿਆ ਚੱਲਦਾ, ਮੇਰੇ ਹੱਥ ਵਿੱਚ ਬਸ ਸਿਰਫ ਇਹੀ ਇੱਕ ਚਾਰਾ ਕਿ ਮੈਂ ਆਪਣੇ ਪ੍ਰਾਣ ਘਾਤ ਕਰ ਸਕਦੀ ਹਾਂ, ਹੋਰ ਮੇਰੇ ਹੱਥ ਵਿੱਚ ਕੋਈ ਚਾਰਾ ਨਹੀਂ।
ਸੁਣ ਸਤਿਗੁਰ ਬੋਲੇ ਸੁਖਦਾਇਕ,
ਸੁਖਦਾਤੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਨਹੀਂ ਸੁਤਾ ਤੂੰ ਇਸ ਘਰ ਲਾਇਕ।
ਕਹਿੰਦੇ, ਹੇ ਬੇਟਾ, ਹੇ ਪੁੱਤਰੀ, ਤੂੰ ਇਸ ਘਰ ਦੇ ਲਾਇਕ ਹੀ ਨਹੀਂ ਹੈ, ਇਸ ਪਾਪੀ ਚੰਦੂ ਦੇ ਘਰ ਦੇ ਤੂੰ ਲਾਇਕ ਨਹੀਂ ਹੈ।
ਭਈ ਪ੍ਰਭਾਤ ਕਰੇ ਤਵ ਤਿਆਰੇ, ਚਲ ਬੋਚੇ ਚਲ ਸੰਗ ਹਮਾਰੇ।
ਕੱਲ ਸਵੇਰ ਦਾ ਸਮਾਂ ਹੋਣਾ ਨਾ, ਕੱਲ ਪ੍ਰਭਾਤ ਦਾ ਸਮਾਂ ਹੋਣਾ ਤੇ ਅਸੀਂ ਸੱਚਖੰਡ ਦੀ ਤਿਆਰੀ ਕਰ ਲਈ, ਕੱਲ ਸਵੇਰੇ ਅਸੀਂ ਸੱਚਖੰਡ ਚਾਲੇ ਪਾਉਣੇ ਨੇ, ਤੇ ਇੱਦਾਂ ਕਰ ਵੀ ਹੁਣ ਤੂੰ ਵੀ ਕੱਲ ਸਵੇਰੇ ਤਿਆਰੀ ਕਰ ਲੈ, ਜੇ ਤੂੰ ਜਾਣਾ ਚਾਹੁੰਦੀ ਹੈ ਤੇ ਕੱਲ ਸਵੇਰੇ ਤੂੰ ਵੀ ਆਪਣੇ ਪ੍ਰਾਣ ਤਿਆਗ ਦੇ।
ਬੋਲੀ ਸੇਵ ਜਥਾ ਮੈਂ ਲਾਇਕ, ਕਹਿ ਦੀਜੇ ਮੈਂ ਕਰੋ ਸੰਭਾਇਕ।
ਚਾਹੁੰਦੀ ਆ ਸਾਡੇ ਨਾਲ ਤੇ ਕੱਲ ਸਵੇਰੇ ਪ੍ਰਭਾਤ ਹੁੰਦਿਆਂ ਤੂੰ ਆਪਣਾ ਤਨ ਤਿਆਗ ਦੇਈ, ਕਿਉਂਕਿ ਅਸੀਂ ਵੀ ਕੱਲ ਨੂੰ ਆਪਣਾ ਸਰੀਰ ਤਿਆਗਣਾ ਹੈ। ਜਦੋਂ ਸਤਿਗੁਰਾਂ ਇਹ ਬਚਨ ਕਹੇ ਤੇ ਸੁਣ ਕੇ ਇਸ ਲੜਕੀ ਨੇ ਹੱਥ ਜੋੜੇ, ਹੱਥ ਜੋੜ ਕੇ ਕਹਿੰਦੀ ਹੈ, ਸਤਿਗੁਰੂ ਮੇਰੇ ਲਾਇਕ ਕੋਈ ਸੇਵਾ ਦੱਸੋ, ਮੈਂ ਆਪ ਜੀ ਦੀ ਕੀ ਸੇਵਾ ਕਰ ਸਕਦੀ ਹਾਂ, ਕਿਹੜੀ ਸੇਵਾ ਵਿੱਚ ਆਪ ਜੀ ਦੇ ਹਾਜ਼ਰ ਹੋ ਸਕਦੀ ਹੈ, ਸੁਭਾਵਿਕ ਜੋ ਹੋ ਸਕੇ ਉਹ ਆਪ ਜੀ ਕਿਰਪਾ ਕਰਕੇ ਦੱਸੋ।
ਕਿਰਪਾ ਕਰੀ ਅਬ ਮੋਹਿ ਬਤਾਵਾ, ਤਿਆਰੀ ਪ੍ਰਾਨ ਨਾ ਜੀਵਨ ਭਾਵਾ।
ਕਿਰਪਾ ਕੀਤੀ ਹੈ, ਮੈਨੂੰ ਦੱਸ ਦਿੱਤਾ ਹੈ, ਇਸ ਕਰਕੇ ਮਹਾਰਾਜ ਮੈਨੂੰ ਹੁਣ ਇਹ ਜ਼ਿੰਦਗੀ ਨਹੀਂ ਪਾਉਂਦੀ, ਸਵੇਰ ਹੁੰਦਿਆਂ ਮੈਂ ਇਹ ਤਨ ਤਿਆਗ ਦੇਵਾਂਗੀ, ਸਵੇਰ ਹੁੰਦਿਆਂ ਦਿਨ ਚੜ੍ਹਦਿਆਂ ਤੱਕ ਮਹਾਰਾਜ ਮੈਂ ਇਹ ਸਰੀਰ ਤਿਆਗ ਦਿਆਂਗੀ, ਮੈਨੂੰ ਆਪ ਜੀ ਨੇ ਦੱਸ ਦਿੱਤਾ, ਆਪ ਜੀ ਦਾ ਧੰਨਵਾਦ, ਕਿਉਂਕਿ ਮੈਨੂੰ ਹੁਣ ਇਹ ਪ੍ਰਾਣ ਤੇ ਜੀਵਨ ਨਹੀਂ ਪਾਉਂਦੇ।
ਗੁਰ ਕੈ ਹਮਰੇ ਚਾਹ ਨਾ ਕੋਈ, ਜਾਓ ਅਬੈ ਕਰ ਚਿਤੁਰ ਚ ਸੋ ਜੋਏ।
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬੇਟਾ ਸਾਨੂੰ ਕਿਸੇ ਪ੍ਰਕਾਰ ਦੀ ਸੇਵਾ ਦੀ ਇਸ ਵਕਤ ਕੋਈ ਚਾਹਨਾ ਨਹੀਂ, ਕਿਉਂਕਿ ਇਹਨੇ ਪੁੱਛਿਆ ਮਹਾਰਾਜ ਮੈਂ ਕੋਈ ਸੇਵਾ ਕਰਾਂ ਆਪ ਜੀ ਦੀ, ਦੱਸੋ ਹੁਕਮ ਕਰੋ। ਮਹਾਰਾਜ ਜੀ ਕਹਿੰਦੇ, ਸਾਨੂੰ ਇਸ ਵਕਤ ਕੋਈ ਚਾਹਨਾ ਨਹੀਂ ਹੈ, ਤੂੰ ਹੁਣ ਚਲੀ ਜਾ, ਤੇਰੇ ਚਿੱਤ ਵਿੱਚ ਜੋ ਆਉਂਦਾ ਹੈ ਉਸੇ ਤਰ੍ਹਾਂ ਕਰ।
ਸੁਣ ਗਮਨੀ ਮ੍ਰਿਤੂ ਨਿਸ਼ਚੈ ਕਰਕੇ, ਕਿਆ ਫਲ ਪਿਆਓ ਪ੍ਰਾਨਨ ਧਰਕੇ।
ਸੁਣ ਕੇ ਇਹਨੇ ਮੌਤ ਦਾ ਨਿਸ਼ਚਾ ਕਰ ਲਿਆ ਕਿ ਮਰਨਾ ਹੁਣ ਨਿਸ਼ਚਾ ਹੀ ਹੈ, ਸੁਬਾਹ ਅੰਮ੍ਰਿਤ ਵੇਲੇ ਸਰੀਰ ਤਿਆਗ ਦੇਣਾ, ਇਹ ਸੋਚ ਕੇ ਚਲੀ ਗਈ ਤੇ ਕਹਿੰਦੀ, ਹੁਣ ਪ੍ਰਾਣ ਧਰ ਕੇ ਮੈਂ ਫਲ ਵੀ ਕੀ ਪਾਉਣਾ, ਇਹ ਸਰੀਰ ਰੱਖ ਕੇ ਵੀ ਮੈਨੂੰ ਹੁਣ ਕੀ ਫਲ ਪ੍ਰਾਪਤ ਹੋਣਾ, ਇਸ ਪਾਪੀ ਦੇ ਘਰ ਵਿੱਚ ਰਹਿਣ ਨਾਲੋਂ ਚੰਗਾ ਹੈ ਮੈਂ ਤਨ ਤਿਆਗ ਕੇ ਸੱਚਖੰਡ 'ਚ ਗੁਰੂ ਸਾਹਿਬ ਦੇ ਚਰਨਾਂ 'ਚ ਵਸਾਂ, ਇਹਦੇ ਨਾਲੋਂ ਸਰਵੋਤਮ ਭਾਗ ਹੋਰ ਕੀ ਹੋ ਸਕਦੇ ਨੇ।
ਬੀਤੀ ਵਿਭਾਵਰ ਭਏ ਪਰਬਾਤੀ, ਬੈਠੇ ਰਹੇ ਗੁਰੂ ਤਿਸ ਭਾਂਤੇ।
ਰਾਤ ਬਤੀਤ ਹੋ ਗਈ, ਵਿਭਾਵਰ ਕਹਿੰਦੇ ਨੇ ਰਾਤ ਨੂੰ, ਰਾਤ ਬਤੀਤ ਹੋ ਗਈ, ਪ੍ਰਭਾਤ ਵੇਲਾ ਹੋ ਗਿਆ, ਗੁਰੂ ਅਰਜਨ ਸਾਹਿਬ ਜੀ ਅਡੋਲ ਚੌਂਕੜੇ ਤੇ ਉਸੇ ਤਰ੍ਹਾਂ ਹੀ ਬੈਠੇ ਹਨ। ਪੰਜਵੀਂ ਰਾਤ ਵੀ ਬੀਤ ਗਈ ਹੈ, ਅਡੋਲ ਚੌਂਕੜੇ ਤੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅਡੋਲ ਬੈਠੇ ਨੇ, ਤਸ ਤੋਂ ਮਸ ਨਹੀਂ ਹੋਏ, ਆਪਣੀ ਸਮਾਧੀ ਵਿੱਚ ਸਥਿਤ ਹੋ ਕੇ ਬੈਠੇ ਹਨ।
ਸਗਰੇ ਨਗਰ ਪਏ ਹੋ ਬਡ ਰੋਰਾ, ਘਰ ਘਰ ਦਰ ਦਰ ਠੋਰਾ ਠੋਰਾ।
ਬਾਹਰ ਹਾਲੇ ਕਿਸੇ ਨੂੰ ਖਬਰ ਨਹੀਂ ਪਹੁੰਚੀ ਕਿ ਅੰਦਰ ਕੀ ਹੋ ਰਿਹਾ, ਸਾਰੇ ਲਾਹੌਰ ਸ਼ਹਿਰ ਵਿੱਚ ਰੋਲਾ ਪਿਆ ਹੋਇਆ, ਘਰ ਘਰ ਦੇ ਵਿੱਚ ਰੋਲਾ ਪਿਆ ਹੋਇਆ, ਕੰਨਾਂ ਦੇ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਸਿੱਖ, ਪਤਾ ਨਹੀਂ ਕੀ ਹਾਲ ਹੋਵੇਗਾ ਸਤਿਗੁਰਾਂ ਦਾ, ਕੀ ਅੰਦਰ ਹੋ ਰਿਹਾ, ਬਾਹਰ ਕੋਈ ਉਗ ਸੁਗ ਨਹੀਂ, ਕੋਈ ਖਬਰ ਨਹੀਂ, ਪੰਜ ਦਿਨ ਹੋ ਚੱਲੇ ਨੇ। ਕਹਿੰਦੇ ਇਸ ਤਰ੍ਹਾਂ ਬਾਹਰ ਰੋਲਾ ਪਿਆ, ਥਾਂ ਥਾਂ ਤੇ ਰੋਲਾ ਪਿਆ ਹੋਇਆ ਹੈ।
ਬਾਰ ਬਾਰ ਤਿਸ ਪੌਰ ਅਗਾਰੀ ਫਿਰ ਫਿਰ ਜਾਤ ਨਿਹਾਰ ਨਿਹਾਰੇ।
ਸਿੱਖ ਨੇ ਉਹ ਬਾਰ ਬਾਰ ਆਉਂਦੇ ਨੇ ਦਰਵਾਜੇ ਮੂਹਰੇ, ਜਿੱਥੇ ਸਤਿਗੁਰੂ ਜੀ ਅੰਦਰ ਕੈਦ ਨੇ ਨਾ, ਉਸ ਦਰਵਾਜੇ ਦੇ ਕੋਲ ਬਾਰ ਬਾਰ ਆਉਂਦੇ ਨੇ ਸਿੱਖ, ਪਰ ਅੱਗੋਂ ਦਰਵਾਜ਼ਾ ਬੰਦ ਹੀ ਮਿਲਦਾ, ਦਰਵਾਜ਼ਾ ਖੁੱਲਦਾ ਨਹੀਂ, ਹਰ ਵੇਲੇ ਦਰਵਾਜ਼ਾ ਬੰਦ ਹੀ ਮਿਲਦਾ। ਬਾਰ ਬਾਰ ਆ ਕੇ ਵੇਖਦੇ ਨੇ ਕਿ ਦਰਵਾਜ਼ਾ ਮਿਲਿਆ ਹੋਇਆ ਹੈ।
ਨਿਸ਼ਚਿੰਤ ਰਹਿ ਕੇ ਵਾਰ ਅਸੰਜਿਤ ਬਾਂਛਿਤ ਚਿਤ ਕਿਮ ਹੋਏ ਸੁਪੰਜਿਤ।
ਆਉਂਦੇ ਰਾਤ ਨੂੰ ਦਰਵਾਜ਼ਾ ਬੰਦ, ਜੇ ਦਿਨੇ ਆਉਂਦੇ ਦਿਨੇ ਵੀ ਬੰਦ, ਰਾਤ ਦਿਨ ਦਰਵਾਜ਼ਾ ਬੰਦ ਹੀ ਰਹਿੰਦਾ ਹੈ। ਤੇ ਜਦੋਂ ਆ ਕੇ ਵੇਖਦੇ ਨੇ ਨਾ, ਤੇ ਵੇਖ ਕੇ ਸਿੱਖ ਸੋਚਦੇ ਨੇ, ਮਾਲਕਾ ਇਹ ਦਰਵਾਜ਼ਾ ਤੋੜ ਕਿਉਂ ਨਹੀਂ ਦਿੰਦਾ, ਸਾਨੂੰ ਪਤਾ ਲੱਗ ਜੇ ਕਿ ਅੰਦਰ ਸਤਿਗੁਰੂ ਜੀ ਕਿਵੇਂ ਬੈਠੇ ਨੇ, ਉਹਨਾਂ ਦਾ ਕੀ ਹਾਲ ਹੈ, ਇਹ ਦਰਵਾਜ਼ਾ ਟੁੱਟ ਕਿਉਂ ਨਹੀਂ ਜਾਂਦਾ। ਕਹਿੰਦੇ ਏਦਾਂ ਗੁਰਸਿੱਖ ਮਨ ਹੀ ਮਨ ਜਿਵੇਂ ਜੋਦੜੀਆਂ ਕਰਦੇ ਨੇ।
ਕਿਆ ਇਹ ਕਰੇ ਲਖੀ ਨਾ ਜਾਏ ਵਹਿਰ ਗੁਰੂ ਨਿਕਸਿਉ ਨਾ ਕਦਾਏ।
ਪਤਾ ਨਹੀਂ ਅੰਦਰ ਇਹ ਕੀ ਕਰ ਰਿਹਾ ਪਾਪੀ ਚੰਦੂ, ਪਤਾ ਨਹੀਂ ਜਿਹੜਾ ਬਾਹਰ ਪਹਿਲਾਂ ਮਹਾਰਾਜ ਜੀ ਦੇ ਖਿਲਾਫ ਨਿੰਦਾ ਚੁਗਲੀਆਂ ਕਰਦਾ ਸੀ, ਅੰਦਰ ਪਤਾ ਨਹੀਂ ਕੀ ਕਰਦਾ ਹੋਵੇਗਾ, ਕੁਝ ਨਹੀਂ ਪਤਾ, ਕੁਝ ਨਹੀਂ ਜਾਣਿਆ ਜਾ ਰਿਹਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਬਾਹਰ ਨਿਕਲੇ ਹੀ ਨਹੀਂ, ਨਿਕਲਣਗੇ ਕਿ ਨਹੀਂ ਇਹ ਵੀ ਫਿਕਰ ਹੈ ਸਿੱਖਾਂ ਦੇ ਮਨਾਂ ਚ।
ਪੰਚੋਂ ਸਿੱਖ ਨਹੀਂ ਪੁਨਹੇਰੇ।
ਤਾਂ ਹੀ ਸਤਿਗੁਰਾਂ ਦੇ ਨਾਲ ਜਿਹੜੇ ਪੰਜ ਸਿੱਖ ਆਏ ਸਨ, ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਪੈੜਾ, ਭਾਈ ਲੰਗਾ, ਭਾਈ ਪੁਰਾਣਾ, ਉਹਨਾਂ ਪੰਜਾਂ ਸਿੱਖਾਂ ਵਿੱਚੋਂ ਵੀ ਕੋਈ ਨਜ਼ਰ ਨਹੀਂ ਆਇਆ, ਉਹ ਪੰਜ ਸਿੱਖ ਵੀ ਨਾਲ ਦੇ ਨਜ਼ਰ ਨਹੀਂ ਆਏ।
ਭਾਈ ਕਹਾ ਮਚ ਸੁਣੇ ਨਾ ਫੇਰੇ।
ਉਹ ਕਿੱਥੇ ਚਲੇ ਗਏ, ਨਾ ਉਹਨਾਂ ਦੀ ਕਦੇ ਆਵਾਜ਼ ਸੁਣੀ, ਪਹਿਲੇ ਦਿਨ ਤਾਂ ਬਾਣੀ ਦੀ ਆਵਾਜ਼ ਸੁਣਦੇ ਸੀ, ਹੁਣ ਆਉਂਦੇ ਆ ਆਵਾਜ਼ ਵੀ ਕੋਈ ਅੰਦਰੋਂ ਨਹੀਂ ਆਉਂਦੀ।
ਦੁਰ ਦੁਰ ਮਿਲੇ ਕਰੇ ਗੁਰਬਾਤ।
ਲੁਕ ਲੁਕ ਕੇ ਸਿੱਖ ਛੁਪ ਛੁਪ ਕੇ ਆਪਸ ਵਿੱਚ ਮਿਲਦੇ ਨੇ, ਤੇ ਫਿਰ ਮਿਲ ਕੇ ਆਪਸ ਵਿੱਚ ਗੱਲਾਂ ਕਰਦੇ ਨੇ।
ਕਰੇ ਪਤ ਕੀ ਕਿਆ ਉਤਪਾਤ।
ਪਾਪੀ ਚੰਦੂ ਕੀ ਉਪਦਰਵ ਕਰਦਾ ਹੋਵੇਗਾ, ਕੀ ਕਰਦਾ ਹੋਵੇਗਾ ਸਤਿਗੁਰਾਂ ਦੇ ਨਾਲ, ਪਤਾ ਨੀ ਕਿਵੇਂ ਪੇਸ਼ ਆਉਂਦਾ ਹੋਵੇਗਾ। ਇਸ ਤਰ੍ਹਾਂ ਸਿੱਖ ਆਪਸ ਚ ਗੱਲਾਂ ਕਰਦੇ ਨੇ।
ਜਬ ਕੇ ਅੰਤਰ ਲੈ ਪ੍ਰਵੇਸ਼ਾ।
ਜਦੋਂ ਦਾ ਸਤਿਗੁਰਾਂ ਨੂੰ ਅੰਦਰ ਲੈ ਕੇ ਗਿਆ ਹੈ ਪਾਪੀ ਚੰਦੂ, ਜਦੋਂ ਦਾ ਸਤਿਗੁਰਾਂ ਨੂੰ ਅੰਦਰ ਲੈ ਕੇ ਪ੍ਰਵੇਸ਼ ਕੀਤਾ ਹੈ,
ਕਿਮ ਕਲੇਸ਼ ਦੇ ਸੁਣਿਓ ਨਾ ਲੇਖਿਆ।
ਪਤਾ ਨੀ ਕੀ ਜਾਣੀਏ ਕਿਸ ਤਰ੍ਹਾਂ ਦੇ ਕਲੇਸ਼ ਦਿੱਤੇ ਨੇ ਸਤਿਗੁਰਾਂ ਨੂੰ, ਸਾਨੂੰ ਤਾਂ ਬਾਹਰ ਖਬਰ ਤੱਕ ਹੀ ਨਹੀਂ, ਉਗ ਸੁਗ ਹੀ ਨੀ ਹਾਲੇ ਤੱਕ ਮਿਲੀ ਕਿ ਅੰਦਰ ਸਤਿਗੁਰਾਂ ਦਾ ਕੀ ਹਾਲ ਹੋਵੇਗਾ।
ਵਸ ਨਾ ਚਲਾ ਜਤਨ ਕੁਛ ਹੋਏ ਨਾ।
ਸਾਡਾ ਕੋਈ ਵਸ ਨੀ ਚੱਲਦਾ, ਅਸੀਂ ਕਰੀਏ ਕੀ, ਸਾਡਾ ਕੋਈ ਯਤਨ ਨੀ ਪਿਆ ਚੱਲਦਾ, ਅਸੀਂ ਕੀ ਕਰੀਏ।
ਜਾ ਸਮੀਪੀ ਜੁਤ ਡਿਗ ਕੋਈ ਨਾ।
ਕਿਉਂਕਿ ਨਾ ਬਾਦਸ਼ਾਹ ਦਾ ਕੋਈ ਬੰਦਾ ਇੱਥੇ, ਨਾ ਬਾਦਸ਼ਾਹ ਇੱਥੇ ਹੈ, ਬਾਦਸ਼ਾਹ ਦਾ ਕੋਈ ਨਿਕਟਵਰਤੀ ਹੋਵੇ ਉਹਦੇ ਤੱਕ ਹੀ ਪਹੁੰਚ ਕਰੀਏ, ਸਾਡੀ ਕਿਸੇ ਤੱਕ ਪਹੁੰਚ ਨਹੀਂ, ਕਿਸੇ ਤੱਕ ਗਮਤਾ ਨਹੀਂ।
ਧਰਮਸ਼ਾਲਾ ਮਿਲ ਮਿਲ ਪੁੱਛਤਾਵੈ ਨੈ ਦਿਨ ਮੈਂ ਵਿਵਹਾਰ ਚਲਾਵੈ।
ਨਾ ਬਾਦਸ਼ਾਹ ਨੇੜੇ ਆ, ਨਾ ਕੋਈ ਬਾਦਸ਼ਾਹ ਦਾ ਨਿਕਟਵਰਤੀ ਨੇੜੇ ਹੈ, ਇੱਦਾਂ ਸਿੱਖ ਆਪਸ ਵਿੱਚ ਮਿਲ ਮਿਲ ਕੇ ਧਰਮਸ਼ਾਲਾ ਚ ਗੁਰੂ ਘਰ ਵਿੱਚ ਪਛਤਾਵਾ ਕਰਦੇ ਨੇ, ਔਰ ਗੁਰਸਿੱਖਾਂ ਦਾ ਕਿਸੇ ਕੰਮ ਕਾਰ ਵਿੱਚ ਚਿੱਤ ਨਹੀਂ ਲੱਗਦਾ। ਕਈਆਂ ਦੀਆਂ ਦੁਕਾਨਾਂ ਕਈ ਦਿਨਾਂ ਤੋਂ ਬੰਦ ਨੇ, ਵਪਾਰ ਬੰਦ ਹੈ, ਇਹਦਾ ਸਭ ਆਪਣੇ ਕਾਰ ਵਿਹਾਰ ਛੱਡ ਕੇ ਇੱਕੋ ਫਿਕਰ ਚ ਚਿੰਤਾ ਚ ਲੱਗੇ ਹੋਏ ਨੇ।
ਖਾਣ ਪਾਨ ਰੁਚਤੇ ਨਾ ਕਰੇ।
ਨਾ ਕੋਈ ਖਾਣ ਚੰਗੀ ਤਰ੍ਹਾਂ ਕਰਦਾ, ਨਾ ਕੋਈ ਪਾਨ, ਖਾਣ ਪਾਨ ਦੀ ਵੀ ਰੁਚੀ ਨਹੀਂ, ਸਿੱਖਾਂ ਨੂੰ ਲੰਗਰ ਪ੍ਰਸ਼ਾਦਾ ਵੀ ਚੰਗਾ ਨਹੀਂ ਲੱਗਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਪਤਾ ਨਹੀਂ ਕੀ ਹੁੰਦਾ ਹੋਵੇਗਾ। ਪੰਜ ਦਿਨ ਹੋ ਗਏ ਨੇ ਅੱਜ ਅੰਦਰ ਸਤਿਗੁਰਾਂ ਨੂੰ, ਇਸ ਤਰ੍ਹਾਂ ਸਿੱਖ ਪਰੇਸ਼ਾਨ ਹਨ।
ਸਤਿਗੁਰ ਪਾਪੀ ਕੇ ਬਸ ਪਰੇ।
ਇਹਨੇ ਨੇ ਸਿੱਖ ਕੇ ਸਤਿਗੁਰੂ ਜੀ ਪਾਪੀ ਦੇ ਵਸ ਪਏ ਹੋਏ ਨੇ। ਚੰਦੂ ਬੜਾ ਵੱਡਾ ਮਹਾਪਾਪੀ ਮਹਾ ਹਥਿਆਰ ਹੈ, ਉਹਦੇ ਵਸ ਗੁਰੂ ਸਾਹਿਬ ਪਏ ਹੋਏ ਨੇ।
ਨਿਰੰਕਾਲ ਕੋ ਦ੍ਵੇਸ਼ ਕਰੰਤਾ ਨਿਕਟ ਮੁਗਲ ਚੁਗਰੀ ਉਗਲੰਤਾ।
ਚੰਦੂ ਤਾਂ ਬੜੇ ਲੰਮੇ ਸਮੇਂ ਤੋਂ ਸਤਿਗੁਰਾਂ ਨਾਲ ਦ੍ਵੇਸ਼ ਰੱਖਦਾ ਹੈ, ਔਰ ਹਰ ਵੇਲੇ ਬਾਦਸ਼ਾਹ ਕੋਲ ਚੁਗਲੀਆਂ ਕਰਦਾ ਰਹਿੰਦਾ ਸੀ ਸਤਿਗੁਰਾਂ ਦੀਆਂ, ਹਰ ਵੇਲੇ ਮਹਾਰਾਜ ਜੀ ਦੇ ਬਰ ਖਿਲਾਫ ਹੀ ਸੋਚਦਾ ਤੇ ਚਿਤਵਦਾ ਸੀ।
ਸਤਿਗੁਰ ਨਾਤਾ ਲੈ ਨਾ ਕਦਾ ਇਹ ਮਨਵਾਵਤ ਲਕੀਅਤ ਆਵੈ।
ਸੋਚਦੇ ਨੇ, ਆਪਸ ਵਿੱਚ ਗੱਲਾਂ ਕਰਦੇ ਨੇ, ਜ਼ਰੂਰ ਚੰਦੂ ਸਤਿਗੁਰਾਂ ਨੂੰ ਆਪਣੀ ਲੜਕੀ ਦਾ ਰਿਸ਼ਤਾ ਮਨਵਾਉਂਦਾ ਹੋਵੇਗਾ, ਪਰ ਸਤਿਗੁਰਾਂ ਨੇ ਇਹਦੀ ਲੜਕੀ ਦਾ ਨਾਤਾ ਨਹੀਂ ਮੰਨਣਾ, ਉਹਨਾਂ ਨੇ ਇਹਦੀ ਲੜਕੀ ਦਾ ਨਾਤਾ ਨਹੀਂ ਕਬੂਲ ਕਰਨਾ, ਤੇ ਇਹ ਸਤਿਗੁਰਾਂ ਨੂੰ ਮਨਾਉਂਦਾ ਹੋਣਾ, ਸਤਿਗੁਰੂ ਜੀ ਨਹੀਂ ਮੰਨਦੇ ਹੋਣੇ।
ਤੋ ਤਿਆਗੈ ਲੈ ਸਗਾਏ ਇਹੀ ਬਾਤ ਆਛੇ ਮਨ ਆਏ।
ਇਹ ਸਿੱਖ ਸੋਚਦੇ ਨੇ ਜੇ ਗੁਰੂ ਸਾਹਿਬ ਮੰਨ ਹੀ ਲੈਣ ਤੇ ਚੰਗਾ ਹੈ, ਹੁਣ ਹੱਥ ਤਿਆਗ ਕੇ ਇਹਦੀ ਲੜਕੀ ਦਾ ਰਿਸ਼ਤਾ ਮੰਨ ਹੀ ਲੈਣ ਤੇ ਚੰਗਾ, ਜੇ ਮੰਨ ਲੈਣਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਛੁੱਟ ਜਾਣਗੇ।
ਦੋਏਰਾ ਉੱਠਿਓ ਪ੍ਰਾਤ ਚੰਦੋ ਦੁਸ਼ਟ ਚਿਤਵਤ ਚਿਤ ਗੁਰ ਬਾਤ।
ਰਾਤ ਬਤੀਤ ਹੋ ਗਈ, ਅਗਲਾ ਦਿਨ ਚੜ੍ਹਿਆ ਤੇ ਚੰਦੂ ਦੁਸ਼ਟ ਪਾਪੀ ਆਪਣੇ ਚਿੱਤ ਵਿੱਚ ਸਤਿਗੁਰਾਂ ਬਾਰੇ ਸੋਚ ਰਿਹਾ। ਸਵੇਰੇ ਉੱਠਦਿਆਂ ਮਹਾਰਾਜ ਜੀ ਬਾਰੇ ਆਪਣੇ ਚਿੱਤ 'ਚ ਸੋਚਦਾ,
ਅੱਜ ਮਨਾਵੋ ਜੀ ਵਿੱਚੋਂ ਨਾਏ ਤਾਂ ਕਰੋ ਘਾਤ।
ਅੱਜ ਅਖੀਰਲਾ ਦਿਨ ਹੈ, ਅੱਜ ਜੇ ਮੰਨ ਗਏ ਤਾਂ ਠੀਕ, ਨਹੀਂ ਤਾਂ ਅੱਜ ਉਹਨਾਂ ਦੇ ਮੈਂ ਪ੍ਰਾਣ ਘਾਤ ਕਰ ਦਿਆਂਗਾ। ਹੁਣ ਹੋਰ ਲੰਮਾ ਸਮਾਂ ਨਹੀਂ ਮੈਂ ਵੇਖਣਾ, ਬਥੇਰੇ ਹੱਠ ਕਰਕੇ ਵੇਖ ਲਏ ਨੇ, ਉਪਾਅ ਕਰਕੇ ਵੇਖ ਲਏ ਨੇ, ਨਹੀਂ ਗੱਲ ਬਣੀ। ਅੱਜ ਅਖੀਰਲਾ ਦਿਨ ਹੈ, ਅੱਜ ਮੈਂ ਉਹਨਾਂ ਨੂੰ ਗੱਲ ਬਣਾਵਾਂਗਾ ਤੇ ਛੱਡ ਦਿਆਂਗਾ, ਜੇ ਨਾ ਮੰਨੇ ਤੇ ਉਹਨਾਂ ਦੇ ਪ੍ਰਾਣ ਘਾਤ ਕਰਾਂਗਾ। ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜਿਵੇਂ ਸੱਚਖੰਡ ਜਾ ਰਹੇ ਨੇ, ਤੇ ਫਿਰ ਉਹ ਪੰਜ ਸਿੱਖ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਜਿਵੇਂ ਮੇਰੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸ ਰਹੇ ਨੇ ਕਿ ਪਾਤਸ਼ਾਹ ਜਿਹੜੇ ਤਸੀਹੇ ਅਸੀਂ ਵੇਖ ਕੇ ਆਏ ਹਾਂ, ਵੇਖ ਕੇ ਪਤਾ ਨਹੀਂ ਕਿਉਂ ਸਾਡੀ ਮੌਤ ਨਹੀਂ ਹੋਈ, ਸਾਡੇ ਹਿਰਦੇ ਸ਼ਾਇਦ ਪੱਥਰ ਨਾਲੋਂ ਵੀ ਜ਼ਿਆਦਾ ਸਖਤ ਅਤੇ ਕਠੋਰ ਸਨ, ਕਿ ਸਾਹਿਬਾਂ 'ਤੇ ਇੰਨੇ ਤਸੀਹੇ ਵੇਖ ਕੇ ਵੀ ਅਸੀਂ ਜਿਉਂਦੇ ਹੀ ਵਾਪਸ ਮੁੜ ਆਏ ਹਾਂ, ਅਤੇ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਪ੍ਰਣ ਕਰ ਰਹੇ ਨੇ, ਕਸਮਾਂ ਖਾ ਰਹੇ ਨੇ, ਉਹ ਕਥਾਵਾਂ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਚਿੱਤ ਤਾਂ ਕਰਦਾ ਸੀ ਕਿ ਸਾਰੀ ਕਥਾ ਆਪ ਜੀ ਨਾਲ ਦਾਸ ਹੀ ਸਾਂਝੀ ਕਰੇ, ਪਰ ਕੱਲ੍ਹ ਦਾਸ ਪਟਨਾ ਸਾਹਿਬ ਦੀ ਯਾਤਰਾ 'ਤੇ ਜਾ ਰਿਹਾ 5-6 ਦਿਨਾਂ ਵਾਸਤੇ, ਅਤੇ ਦਾਸ ਤੋਂ ਪਿੱਛੋਂ ਸਿੰਘ ਸਾਹਿਬ ਜੀ ਗਿਆਨੀ ਸਿੰਘ ਜੀ ਆਪ ਜੀ ਨੂੰ ਇਹ ਸਾਰੀ ਕਥਾ ਸਰਵਣ ਕਰਾਉਣਗੇ। ਗੁਰੂ ਕਾ ਪਵਿੱਤਰ ਪਾਵਨ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ।